ஜோப்பை ஹிந்து துறக்க தப்பி பிரம்மச்சாரே சரண சீரஜ தேக்கத்தாரே கே பூப் சோ கோயே ந பூரா கியோ காம ஜப் சத்யுர் ஊரா சுன் நிருப் கியே விசார மன் மாய் பர்பல் கலி பூரா கோ நாய் இக் ஸ்ரீ நானக் குரு பஹினா பஞ்ச துஷ்ட கே சர்வ அதினா
வாஹிகுரு ஜி கா
கல்சா
ਵਾਹਿਗੁਰੂ
ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪ ਜੀ ਨਿਤਾ ਪ੍ਰਤੀ ਜਗਤ ਗੁਰੂ ਇਕ ਮਨ ਪੁਰਖ ਧਿਆਉ ਬਰਦਾਤਾ ਸੰਤ ਸਹਾਰ ਸਦਾ ਵਖਿਆਤਾ ਤਾਸ ਚਰਨ ਲੈ ਹਿਰਦੈ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਐਸੇ ਸਤਿਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਅੰਮ੍ਰਿਤ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਸਿੱਖ ਰਾਜੇ ਸ਼ਿਵਨਾਭ ਦੇ ਹਿਰਦੇ ਚ ਜਾਗੀ ਹੈ। ਅਵਸਥਾ ਇਹ ਬਣ ਗਈ ਹੈ ਕਿ ਇੱਕੋ ਲਟਕ ਲੱਗੀ ਹੈ, ਇੱਕੋ ਲਿਵ ਲੱਗੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਸੁੰਦਰ ਮੂਰਤ ਦੇ ਦਰਸ਼ਨ ਹੋ ਜਾਣ। ਦਰਸ਼ਨਾਂ ਦੀ ਉਹ ਤੀਬਰ ਇੱਛਾ ਜਿਸ ਕਾਰਨ ਰਾਜੇ ਸ਼ਿਵਨਾਭ ਨੂੰ ਨਾ ਤਾਂ ਰਾਤਰੀ ਸਮੇਂ ਨੀਂਦ ਆਉਂਦੀ ਹੈ, ਦਿਨ ਸਮੇਂ ਭੋਜਨ ਚੰਗਾ ਨਹੀਂ ਲੱਗਦਾ, ਕਿਸੇ ਪ੍ਰਕਾਰ ਦੇ ਕੰਮ ਵਿੱਚ ਰੁਚੀ ਨਹੀਂ ਹੁੰਦੀ, ਬਿਰਹਾ ਤੁਰ ਵਿਛੋੜੇ ਦੀ ਤੜਫ ਦੇ ਵਿੱਚ ਤੜਫਦੇ ਦਾ ਮੁੱਖ ਵੀ ਪੀਲਾ ਹੋ ਗਿਆ ਹੈ ਤੇ ਅਰਦਾਸਾਂ ਇਹੀ ਨੇ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਣ। ਉਸ ਵੇਲੇ ਅਨੇਕਾਂ ਪਖੰਡੀਆਂ ਦੰਭੀਆਂ ਨੇ ਜਿਨ੍ਹਾਂ ਨੂੰ ਪਤਾ ਲੱਗਾ ਕਿ ਸ਼ਿਵਨਾਭ ਨੂੰ ਗੁਰੂ ਨਾਨਕ ਦੇ ਦਰਸ਼ਨਾਂ ਦੀ ਇੱਛਾ ਹੈ, ਆਪ ਹੀ ਉਹ ਆਪਣਾ ਨਾਮ ਨਾਨਕ ਰਖਾ ਕੇ ਆ ਪਹੁੰਚੇ। ਪਰ ਜਦੋਂ ਰਾਜਾ ਸ਼ਿਵਨਾਭ ਉਹਨਾਂ ਦੇ ਦਰਸ਼ਨ ਕਰਦਾ ਹੈ ਉਹਦੇ ਅੰਦਰਲੇ ਮਨ ਦੀ ਸੰਤੁਸ਼ਟੀ ਨਹੀਂ ਹੁੰਦੀ, ਸੰਸਾਰ ਨਿਵਰਤ ਨਹੀਂ ਹੁੰਦਾ, ਪਰਖ ਲੈਂਦਾ ਵੀ ਇਹ ਪੂਰਨ ਨਹੀਂ ਹਨ। ਫਿਰ ਇਹਨੇ ਇੱਕ ਪ੍ਰਕਾਰ ਦੀ ਵਿਧਾ ਬਣਾਈ, ਆਪਣੇ ਨਗਰ ਦੀਆਂ ਜੋ ਸੁੰਦਰ ਪਦਮਨੀ ਜਾਤੀ ਦੀਆਂ ਇਸਤਰੀਆਂ ਸਨ ਉਹਨਾਂ ਨੂੰ ਕਿਹਾ ਜਦੋਂ ਕੋਈ ਪਰਦੇਸੀ ਫਕੀਰ ਆਪਣੇ ਨਗਰ ਵਿੱਚ ਆਏ ਤੇ ਤੁਸੀਂ ਉਹਨਾਂ ਦੀ ਪਰਖ ਕਰਨ ਜਾਣਾ ਹੈ, ਤੇ ਜੇ ਤਾਂ ਕੋਈ ਤੁਹਾਡਾ ਹਾਉ ਭਾਉ ਵੇਖ ਕੇ ਨਾ ਡੋਲੇ ਉਹਦੇ ਬਾਰੇ ਮੈਨੂੰ ਆ ਕੇ ਦੱਸਣਾ ਵੀ ਹਾਂ ਕੋਈ ਐਸਾ ਪੂਰਾ ਹੈ। ਤੇ ਜਿੰਨੇ ਵੀ ਆਉਂਦੇ ਸਨ ਇਹਨਾਂ ਇਸਤਰੀਆਂ ਦੀ ਮਾਇਆ ਜਾਲ ਅੱਗੇ ਵੱਡੇ ਵੱਡੇ ਜਤੀਆਂ ਤਪੀਆਂ ਦੇ ਤਪ ਡੋਲ ਗਏ। ਉਸ ਵਕਤ ਜਦੋਂ ਰਾਜੇ ਨੂੰ ਜਾ ਕੇ ਦੱਸਦੀਆਂ, ਰਾਜਾ ਅੱਜ ਵੀ ਕੋਈ ਪੂਰਾ ਫਕੀਰ ਨਹੀਂ ਆਇਆ, ਸਭ ਅਧੂਰੇ ਸਨ। ਇਹ ਅਰਦਾਸ ਕਰਦਾ ਵੀ ਕਲਯੁਗ ਦੇ ਇਸ ਘੋਰ ਸਮੇਂ ਵਿੱਚ ਜੇ ਕੋਈ ਪੂਰਾ ਹੈ ਤਾਂ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਹਨ, ਉਹਨਾਂ ਤੋਂ ਬਿਨਾਂ ਹੋਰ ਕੋਈ ਪੂਰਨ ਨਹੀਂ ਹੈ, ਸਭ ਅਧੂਰੇ ਨੇ, ਕੇਵਲ ਇੱਕ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੇ ਪੰਜਾਂ ਵਿਕਾਰਾਂ ਨੂੰ ਜਿੱਤ ਲਿਆ ਹੈ, ਤੇ ਮੈਨੂੰ ਤਾਂ ਕੇਵਲ ਹੁਣ ਉਹਨਾਂ ਦੇ ਦਰਸ਼ਨਾਂ ਦੀ ਸਿੱਖ ਹੈ। ਆਓ ਇਸ ਤੋਂ ਅਗਲੇਰੀ ਕਥਾ ਕਿ ਜਿਵੇਂ ਸਤਿਗੁਰੂ ਗਰੀਬ ਨਵਾਜ ਰਾਜੇ ਸ਼ਿਵਨਾਭ ਦੀ ਭਾਵਨਾ ਪੂਰੀ ਕਰਨ ਵਾਸਤੇ ਦਇਆਨਿਧ ਕਿਰਪਾਲੂ ਪਾਤਸ਼ਾਹ ਜੀ ਰਾਏ ਭੋਇਨ ਦੀ ਤਲਵੰਡੀ ਤੋਂ ਚੱਲ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਇਸ ਪਵਿੱਤਰ ਕਥਾ ਨੂੰ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਔਰ ਰਸਨਾ ਦੀ ਪਵਿੱਤਰਤਾ ਲਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਅਨਕ ਫਕੀਰ ਕਰਤ ਬੇਚਾਰਾ, ਧਰਮ ਪ੍ਰਿਸ਼ਟ ਹੈ ਜਾਤ ਗਵਾਰਾ।
ਪਰਖਣ ਵਾਸਤੇ ਜਿਹੜੀਆਂ ਦਿਵਿਆ ਸਰੂਪ ਇਸਤਰੀਆਂ ਆਉਂਦੀਆਂ ਨੇ, ਉਹਨਾਂ ਦੀ ਮਾਇਆ ਜਾਲ ਦੇ ਵਿੱਚ ਅਨੇਕਾਂ ਜਿਹੜੇ ਤਪਸਵੀ ਤਪ ਕਰਨ ਵਾਲੇ, ਆਪਣੇ ਆਪ ਨੂੰ ਧਰਮੀ ਫਕੀਰ ਕਹਾਉਣ ਵਾਲੇ, ਵਿਭਚਾਰੀ ਹੋ ਕੇ ਆਪਣੇ ਧਰਮ ਤੋਂ ਡੋਲ ਗਏ, ਆਪਣੇ ਜੱਤ ਤੋਂ ਆਪਣੇ ਸੱਤ ਤੋਂ ਡਾਵਾ ਡੋਲ ਹੋ ਗਏ।
ਹਿੰਦੂ ਤੁਰਕ ਤਪੀ ਬ੍ਰਹਮਚਾਰੀ,
ਚਾਹੇ ਕੋਈ ਹਿੰਦੂ ਆਉਂਦਾ, ਚਾਹੇ ਕੋਈ ਤਪਸਵੀ ਹੈ, ਬ੍ਰਹਮਚਾਰੀ ਹੈ, ਚਾਹੇ ਕੋਈ ਮੁਸਲਮਾਨ ਫਕੀਰ ਹੈ, ਸਭ ਆਉਂਦੇ ਸਨ। ਪਰ ਕੋਈ ਵੀ ਉਹਨਾਂ ਸੁੰਦਰ ਸਰੂਪ ਇਸਤਰੀਆਂ ਨੂੰ ਵੇਖ ਕਰਕੇ ਧੀਰਜ ਨਹੀਂ ਰੱਖਦਾ, ਸਭਨਾਂ ਦੇ ਧੀਰਜ ਧਵੰਸ ਹੋ ਜਾਂਦੇ ਨੇ, ਵਿਧਵੰਸ ਹੋ ਜਾਂਦੇ ਨੇ।
ਕਹਿ ਭੂਪ ਸੋ ਕੋਈ ਨਾ ਪੂਰਾ, ਯੋ ਕਾਮ ਜਪ ਸਤ ਉਰ ਊਰਾ।
ਜਾ ਕੇ ਫਿਰ ਉਹ ਇਸਤਰੀਆਂ ਕਹਿੰਦੀਆਂ ਰਾਜੇ ਸ਼ਿਵਨਾਭ ਨੂੰ, ਹੇ ਰਾਜਾ, ਸਾਨੂੰ ਤਾਂ ਕੋਈ ਵੀ ਇਨ੍ਹਾਂ ਫਕੀਰਾਂ ਵਿਚ ਪੂਰਾ ਨਜ਼ਰ ਨਹੀਂ ਆਇਆ, ਕਿਉਂਕਿ ਇਨ੍ਹਾਂ ਦੇ ਜਿੰਨੇ ਕੰਮ ਨੇ ਊਰਿਆਂ ਵਾਲੇ ਨੇ। ਊਰਾ ਕਹਿੰਦੇ ਨੇ ਜਿਹੜਾ ਖਾਲੀ ਹੋਵੇ, ਜਿਹੜੇ ਊਰੇ ਨੇ ਖਾਲੀ ਨੇ, ਉਨ੍ਹਾਂ ਖਾਲੀ ਹਿਰਦਿਆਂ ਵਾਲਿਆਂ ਦੇ ਜਿਹੜੇ ਕਰਮ ਨੇ ਉਹ ਊਣੇ ਨੇ, ਉਨ੍ਹਾਂ ਵਿਚੋਂ ਸਾਨੂੰ ਕੋਈ ਵੀ ਪੂਰਾ ਨਜ਼ਰ ਨਹੀਂ ਆਇਆ।
ਸੁਣ ਰਿਪਕੀਏ ਵਿਚਾਰ ਮਨ ਮਾਈ, ਪਰਮਲ ਕਲੀ ਪੂਰਾ ਕੋ ਨਾਈ।
ਸੁਣ ਕੇ ਰਾਜੇ ਸ਼ਿਵਨਾਭ ਨੇ ਆਪਣੇ ਮਨ ਚ ਵਿਚਾਰ ਕੀਤੀ ਕਿ ਇਸ ਕਲੀ ਕਾਲ ਦੇ ਸਮੇਂ ਵਿਚ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਹੋਰ ਕੋਈ ਪੂਰਾ ਨਹੀਂ ਹੈ। ਇਹ ਜਿਹੜਾ ਕਲਯੁਗ ਦਾ ਸਮਾਂ ਹੈ, ਇਸ ਕਲੀ ਕਾਲ ਦੇ ਸਮੇਂ ਵਿਚ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਿਨਾਂ ਹੋਰ ਕੋਈ ਪੂਰਾ ਨਹੀਂ ਹੈ।
ਇੱਕ ਸ਼੍ਰੀ ਨਾਨਕ ਗੁਰੂ ਬੈਨਾ, ਪੰਚ ਦੁਸ਼ਟ ਕੈ ਸਰਬ ਅਧੀਨਾ।
ਇੱਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਬਿਨਾਂ ਹੋਰ ਕੋਈ ਐਸਾ ਨਹੀਂ ਹੈ ਜਿਹਨੇ ਪੰਜਾਂ ਦੁਸ਼ਟਾਂ ਨੂੰ ਮਾਰ ਕੇ ਉਨ੍ਹਾਂ ਤੇ ਜਿੱਤ ਪ੍ਰਾਪਤ ਕਰ ਲਈ ਹੋਵੇ। ਇੱਕ ਮਹਾਰਾਜ ਗੁਰੂ ਨਾਨਕ ਸਾਹਿਬ ਵੀ ਐਸੇ ਹਨ ਜਿਨ੍ਹਾਂ ਨੇ ਪੰਜਾਂ ਵਿਕਾਰਾਂ ਨੂੰ ਆਪਣੇ ਅਧੀਨ ਕਰ ਲਿਆ, ਨਾ ਕਾਮੰਗ, ਨਾ ਕ੍ਰੋਧੰਗ, ਨਾ ਲੋਭੰਗ, ਨਾ ਮੋਹੰਗ। ਕਿਸੇ ਵੀ ਪ੍ਰਕਾਰ ਦਾ ਵਿਕਾਰ ਉਨ੍ਹਾਂ ਤੇ ਹਾਵੀ ਨਹੀਂ ਹੁੰਦਾ। ਸਰਬ ਵਿਕਾਰਾਂ ਨੂੰ ਉਨ੍ਹਾਂ ਨੇ ਜਿੱਤ ਲਿਆ ਹੈ, ਸਰਬ ਵਿਕਾਰਾਂ ਨੂੰ ਉਨ੍ਹਾਂ ਨੇ ਆਪਣੇ ਅਧੀਨ ਕਰ ਲਿਆ ਹੈ। ਇਸ ਕਰਕੇ ਇਸ ਕਲਯੁਗ ਦੇ ਸਮੇਂ ਵਿਚ ਇੱਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਬਿਨਾਂ ਹੋਰ ਕੋਈ ਵੀ ਪੂਰਾ ਨਹੀਂ।
ਅਸ ਕੈ ਚਿਤਵ ਰੂਪ ਕਿਰਪਾਲਾ, ਲੇਤ ਸਵਾਸੋਂ ਸੀਤ ਬਿਸਾਲਾ।
ਇਦਾਂ ਦਾ ਮਨ ਦੇ ਵਿਚ ਫੁਰਨਾ ਕਰਕੇ ਚਿਤਵਨੀ ਚਿਤਵ ਕੇ ਰਾਜਾ ਸ਼ਿਵਨਾਭ ਕਿਰਪਾਲੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰੂਪ ਦਾ ਧਿਆਨ ਧਾਰਦਾ, ਜਿਵੇਂ ਭਾਈ ਮਨਸੁਖ ਕੋਲੋਂ ਸੁਣਿਆ। ਭਾਈ ਮਨਸੁਖ ਨੇ ਜਿਵੇਂ ਦੱਸਿਆ ਹੈ, ਉਹੋ ਜਿਹੇ ਸੁੰਦਰ ਸਰੂਪ ਨੂੰ ਆਪਣੇ ਹਿਰਦੇ ਵਿਚ ਚਿਤਵਦੇ ਨੇ ਰਾਜਾ ਸ਼ਿਵਨਾਭ ਜੀ। ਔਰ ਕਈ ਵੇਰੀ ਜਿਸ ਵੇਲੇ ਹੌਸਲਾ ਕੁਝ ਟੱਟਦਾ ਹੈ, ਤੀਵਰਤਾਈ ਦੀ ਇੱਛਾ ਜਾਗਦੀ ਹੈ ਵੀ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ, ਤੇ ਉਸ ਵੇਲੇ ਫਿਰ ਠੰਡੇ ਸਵਾਸ ਠੰਡੇ ਹੋਕੇ ਭਰਦੇ ਨੇ ਰਾਜਾ ਸ਼ਿਵਨਾਭ ਜੀ।
ਪੀਰੀ ਪਰ ਰਹੀ ਮੁਖ ਪਰ ਜਾਕੇ, ਮੋਚਿਤ ਜਲ ਕੋ ਲੋਚਨ ਤਾਂ ਕੇ।
ਇਹਦੇ ਮੂੰਹ ਦੇ ਉੱਤੇ ਪੀਲੱਤਣ ਛਾ ਗਈ ਹੈ, ਤੇਰਾ ਜਿਹੜਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਇੱਛਾ ਵਿਚ ਤਾਂ ਮਨ ਲੱਗਾ ਹੋਇਆ, ਨਾ ਭੋਜਨ ਛਕਦੇ ਨੇ ਤੇ ਨਾ ਨੀਂਦ ਆਉਂਦੀ ਹੈ, ਜਿਸ ਕਾਰਨ ਸਰੀਰ ਦਾ ਜਿਹੜਾ ਸਰੂਪ ਹੈ ਉਹ ਵੀ ਛੀਣ ਹੋ ਗਿਆ, ਚਿਹਰੇ ਦੇ ਉੱਤੇ ਪੀਲਾਪਨ ਛਾ ਗਿਆ। ਇਹੋ ਜਿਹਾ ਵੈਰਾਗ ਹਿਰਦੇ ਵਿਚ ਹਰ ਵੇਲੇ ਬਣਿਆ ਰਹਿੰਦਾ ਹੈ ਕਿ ਰਾਜੇ ਸ਼ਿਵਨਾਭ ਦੇ ਦੋਵੇਂ ਨੇਤਰਾਂ ਵਿਚੋਂ ਹਰ ਵੇਲੇ ਅਸ਼ਰੂ ਵਹਿੰਦੇ ਹਨ, ਹਰ ਵੇਲੇ ਅਸ਼ਰੂ ਪਾਤ ਹੁੰਦਾ।
ਅਸ ਜਬ ਖੈਂਚ ਪ੍ਰੇਮ ਨੇ ਕੀਨੀ, ਕਿਰਪਾ ਨਿਦਾਨ ਸਰਬ ਕਤ ਚੀਨੀ।
ਜਦੋਂ ਇਹੋ ਜਿਹੀ ਖਿੱਚ ਉਧਰ ਮਹਾਰਾਜ ਗੁਰੂ ਨਾਨਕ ਸਾਹਿਬ ਤੱਕ ਪਈ ਨਾ, ਰਾਜੇ ਸ਼ਿਵਨਾਭ ਦੇ ਅੰਦਰਲੇ ਪ੍ਰੇਮ ਦੀ ਖਿੱਚ ਤੇ ਕਿਰਪਾ ਨਿਧਾਨ ਸਤਿਗੁਰੂ ਅੰਤਰਯਾਮੀ ਮਹਾਰਾਜ ਜੀ ਨੇ ਸਾਰੀ ਮਨ ਦੀ ਅਵਸਥਾ ਜਾਣ ਲਈ। ਰਾਜੇ ਦੇ ਅੰਦਰ ਦੀ ਜਿੰਨੀ ਵੇਦਨ ਸੀ ਉਹ ਜਗਤ ਗੁਰੂ ਪਿਤਾ ਜੀ ਮਹਾਰਾਜ ਜੀ ਨੇ ਰਾਏ ਭੋਏ ਦੀ ਤਲਵੰਡੀ ਬੈਠਿਆਂ ਜਾਣ ਲਈ।
ਚਿਤਵੇ ਉਤੇ ਕੋ ਕਰਨ ਨਿਹਾਲਾ, ਕੀਨ ਜਾਤ ਕੋ ਪ੍ਰੇਮ ਬਿਆਲਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਕਲਪ ਕੀਤਾ ਕਿ ਚੱਲ ਕੇ ਹੁਣ ਰਾਜੇ ਸ਼ਿਵਨਾਭ ਨੂੰ ਨਿਹਾਲ ਕਰਨਾ ਚਾਹੀਦਾ। ਜਿਹਦੇ ਅੰਦਰ ਪ੍ਰੇਮ ਹੈ, ਸਾਡੇ ਪ੍ਰਤੀ ਪ੍ਰੀਤ ਹੈ, ਔਰ ਉਸ ਪ੍ਰੇਮ ਦੇ ਵਿਚ ਰਾਜੇ ਸ਼ਿਵਨਾਭ ਦੀ ਹਾਲਤ ਬੇਹਾਲ ਹੋ ਗਈ। ਉਹਦੇ ਅੰਦਰ ਜਿਹੜਾ ਸਾਡੇ ਪ੍ਰਤੀ ਪ੍ਰੇਮ ਹੈ, ਉਸ ਪ੍ਰੇਮ ਕਰਕੇ ਰਾਜਾ ਸ਼ਿਵਨਾਭ ਬੇਹਾਲ ਹੋ ਗਿਆ ਹੈ, ਤੇ ਸਾਨੂੰ ਹੁਣ ਜਾ ਕੇ ਉਹਨੂੰ ਨਿਹਾਲ ਕਰਨਾ ਚਾਹੀਦਾ। ਇਹ ਚਿਤਵਨੀ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕੀਤੀ।
ਤਹਾਂ ਚਲਨ ਕੀ ਮਨਸ਼ਾ ਧਾਰੀ, ਸਹਿ ਨ ਸਕਤ ਬਿਰਿਓ ਭਗਤ ਜੋ ਭਾਰੇ।
ਮੀਲਾਂ ਦਾ ਪੰਧ ਮੁਕਾਉਣ ਵਾਸਤੇ ਮਹਾਰਾਜ ਜੀ ਉਸੇ ਵੇਲੇ ਤਿਆਰ ਹੋ ਗਏ। ਕਿੱਥੇ ਸਿੰਗਲਾ ਦੀਪ ਦਾ ਟੱਪ, ਕਿੱਥੇ ਰਾਏ ਭੋਏ ਦੀ ਤਲਵੰਡੀ। ਪਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੱਲਣ ਦੀ ਮਨਸਾ ਕਰ ਲਈ। ਐਸੇ ਸਾਹਿਬ ਜਿਹੜੇ ਆਪਣੇ ਭਗਤਾਂ ਦੇ ਅੰਦਰਲੀ ਬਿਰਹਾ ਨੂੰ ਸਹਿ ਨਹੀਂ ਸਕਦੇ, ਇਹ ਨਹੀਂ ਵੇਖ ਸਕਦੇ ਵੀ ਉਹਨਾਂ ਦਾ ਭਗਤ ਉਹਨਾਂ ਦੇ ਵਿਛੋੜੇ ਵਿਚ ਤੜਫਦਾ ਰਹੇ, ਆਪਣੇ ਪਿਆਰੇ ਭਗਤਾਂ ਨੂੰ ਬਿਰਹਾ ਤੁਰ ਹੋਇਆ ਵੇਖ ਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਹਿਣ ਨਹੀਂ ਕਰ ਸਕਦੇ। ਇਸ ਕਰਕੇ ਸੈਂਕੜੇ ਮੀਲਾਂ ਦਾ ਪੰਧ ਮੁਕਾਉਣ ਲਈ ਸਿੰਗਲਾ ਦੀਪ ਦੇ ਟਾਪੂ ਤੇ ਜਾਣ ਲਈ ਸਤਿਗੁਰਾਂ ਨੇ ਮਨਸਾ ਕਰ ਲਈ।
ਪ੍ਰੇਮ ਡੋਰ ਕਰ ਬੰਦੇ ਗੁੱਸਾਈ।
ਆਹਾ, ਮਹਾਰਾਜ ਪ੍ਰੇਮ ਦੀ ਡੋਰ ਕਰਕੇ ਬੰਨੇ ਹੋਏ ਨੇ, ਹੋਰ ਕਿਸੇ ਤਰੀਕੇ ਵਸ ਨਹੀਂ ਆਉਂਦੇ ਮੇਰੇ ਪਾਤਸ਼ਾਹ। ਨਾ ਤੂੰ ਆਵੇ ਵਸ, ਬਹੁਤ ਸਿਆਣਪ ਹੈ, ਬਹੁਤੀਆਂ ਸਿਆਣਪਾਵਾਂ ਨਾਲ ਮੇਰੇ ਮਾਲਕ ਜੀ ਵਸ ਨਹੀਂ ਆਉਂਦੇ, ਤੇ ਨਾ ਹੀ ਵਸ ਆਉਂਦੇ ਨੇ ਬਹੁਤਾ ਦਾਨ ਦੇਣ ਨਾਲ, ਤੇ ਨਾ ਤੀਰਥ ਨਹਾਉਣ ਨਾਲ। ਜੇ ਵਸ ਆਉਂਦੇ ਨੇ ਤਾਂ ਪ੍ਰੇਮ ਦੇ ਵਸ ਆਉਂਦੇ ਨੇ, ਪ੍ਰੇਮ ਦੀ ਡੋਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬੰਨੇ ਹੋਏ ਨੇ, ਪ੍ਰੇਮ ਦੀ ਡੋਰ ਕਰਕੇ ਗੁਸਾਈ ਬੰਨੇ ਹੋਏ ਨੇ।
ਖੈਂਚੇ ਮਿਲਨ ਜੈਤ ਨ੍ਰਿਪਤਾਈ।
ਉਹ ਪ੍ਰੇਮ ਦੀ ਡੋਰ ਵਿਚ ਬੰਨ ਕੇ ਰਾਜਾ ਸ਼ਿਵਨਾਭ ਮਹਾਰਾਜ ਜੀ ਨੂੰ ਖਿੱਚ ਰਿਹਾ, ਔਰ ਉਸ ਪ੍ਰੇਮ ਦੀ ਡੋਰ ਦੇ ਬੰਧੇ ਹੋਏ ਖਿੱਚੇ ਹੋਏ ਰਾਜੇ ਸ਼ਿਵਨਾਭ ਨੂੰ ਮਿਲਣ ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਤਿਆਰੀ ਕੀਤੀ।
ਵੈਸੇ ਇੱਕ ਦਿਵਸੀ ਉਦਿਆਨਾ, ਮੈਂ ਤੈਂ ਗਇਓ ਸੰਗ ਮਰਦਾਨਾ।
ਇੱਕ ਦਿਨ ਸਤਿਗੁਰੂ ਜੀ ਬਾਹਰ ਰਾਏ ਭੋਏ ਦੀ ਤਲਵੰਡੀ ਚ ਇਕਾਂਤ ਵਿਚ ਜੰਗਲ ਚ ਬੈਠੇ ਸਨ। ਦਿਨ ਸਮੇਂ ਮਹਾਰਾਜ ਜੀ ਬਨ ਚ ਬਤੀਤ ਕਰਦੇ ਸੀ, ਤੇ ਦਿਨ ਸਮੇਂ ਬਨ ਚ ਜੰਗਲ ਚ ਬੈਠੇ, ਤੇ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ। ਭਾਈ ਬਾਲਾ ਜੀ ਕਹਿੰਦੇ, ਮੈਂ ਤੇ ਭਾਈ ਮਰਦਾਨਾ ਜੀ ਅਸੀਂ ਦੋਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉੱਥੇ ਜੰਗਲ ਵਿਚ ਹੀ ਇਕਾਂਤ ਜਿੱਥੇ ਸਤਿਗੁਰੂ ਜੀ ਬੈਠੇ ਸਨ ਉੱਥੇ ਚਲੇ ਗਏ।
ਕਰ ਬੰਦਨਗੇ ਬੈਸ ਸਮੀਪਾ, ਤਬ ਬੋਲੇ ਬੇਦੀ ਕੁਲ ਦੀਪਾ।
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਚ ਵੰਦਨਾ ਕਰਕੇ ਅਸੀਂ ਮਹਾਰਾਜ ਜੀ ਦੇ ਸਮੀਪ ਸਤਿਗੁਰਾਂ ਦੇ ਕੋਲ ਬੈਠ ਗਏ, ਤੇ ਬੇਦੀ ਕੁਲਦੀਪ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਨੂੰ ਵੇਖਿਆ, ਸਾਡੇ ਤੇ ਦਇਆ ਦ੍ਰਿਸ਼ਟੀ ਕੀਤੀ। ਭਾਈ ਬਾਲਾ ਤੇ ਭਾਈ ਮਰਦਾਨਾ ਜੀ ਵੱਲ ਮਹਾਰਾਜ ਜੀ ਨੇ ਵੇਖਦਿਆਂ ਹੋਇਆ ਉਸ ਵੇਲੇ ਬਚਨ ਕਹੇ,
ਚਲੋ ਸਹਿਲੇ ਤੇ ਦੇਖਣ ਛੋਨੀ ਰਚਨਾ ਕੀਨ ਅਨਿਕ ਜਗ ਜੋਨੀ।
ਮਹਾਰਾਜ ਜੀ ਕਹਿਣ ਲੱਗੇ, ਆਹੋ ਭਾਈ ਬਾਲਾ ਜੀ ਮਰਦਾਨਾ ਜੀ ਆ ਗਏ ਹੋ, ਚਲੋ ਸੈਲ ਕਰਨ ਚੱਲੀਏ, ਇਹ ਧਰਤੀ ਦੀ ਸੈਰ ਕਰਨ ਚੱਲੀਏ। ਜਿਹੜੇ ਜਗਤ ਦੇ ਯੋਨੀ ਅਕਾਲ ਪੁਰਖ ਪਰਮੇਸ਼ਰ ਨੇ, ਜੋ ਸਾਰੇ ਜਗਤ ਦਾ ਮੂਲ ਕਾਰਨ ਹੈ, ਉਹਨੇ ਆਹ ਜਿਹੜੀ ਭਾਂਤ ਭਾਂਤ ਦੀ ਪ੍ਰਕਿਰਤੀ ਬਣਾਈ ਹੈ, ਸ੍ਰਿਸ਼ਟੀ ਬਣਾਈ ਹੈ, ਚਲੋ ਉਹਦੀ ਬਣਾਈ ਕੁਦਰਤ ਨੂੰ ਵੇਖ ਕੇ ਆਈਏ ਵੀ ਕਿੱਥੇ ਤੱਕ ਪਸਰੀ ਹੋਈ ਹੈ। ਤੇ ਉਸੇ ਕੁਦਰਤ ਨੂੰ ਹੀ ਵੇਖ ਕੇ ਮੇਰੇ ਪਾਤਸ਼ਾਹ ਨੇ ਬਚਨ ਕਹੇ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਮਹਾਰਾਜ ਕਹਿੰਦੇ, ਬਾਲਾ ਜੀ ਮਰਦਾਨਾ ਜੀ ਚਲੀਏ ਇਸ ਜਗਤ ਨੂੰ ਵੇਖਣ ਵਾਸਤੇ ਜਿਹੜੀ ਇਹ ਰਚਨਾ ਜਗਤ ਦੇ ਮਾਲਕ ਪਰਮੇਸ਼ਰ ਨੇ ਧਰਤੀ ਦੀ ਰਚੀ ਹੈ, ਚਲੋ ਇਸ ਧਰਤੀ ਦੀ ਸੈਲ ਕਰਕੇ ਵੇਖ ਕੇ ਆਈਏ।
ਕਿਤੇ ਥਾਨ ਨਾਲੇ ਅੰਤ ਸੁਭਾਉ ਰਾਖ ਚਰੈਨ ਥਾਨ ਹੈ ਕਾਉ।
ਮਹਾਰਾਜ ਜੀ ਕਹਿੰਦੇ ਕਈ ਪ੍ਰਕਾਰ ਦੀਆਂ ਧਰਤੀਆਂ ਨੇ, ਉਨ੍ਹਾਂ ਸਰਬ ਧਰਤੀਆਂ ਵਿਚ ਸਰਬ ਦੇਸ਼ਾਂ ਵਿਚ ਵੱਖੋ ਵੱਖਰੇ ਸੁਭਾਵਾਂ ਦੇ ਲੋਕ ਰਹਿੰਦੇ ਨੇ। ਹਰ ਥਾਂ ਤੇ ਹਰ ਦੇਸ਼ ਦੇ ਵਿਚ ਵੱਖੋ ਵੱਖਰੇ ਸੁਭਾਅ ਦੇ ਲੋਕ ਨੇ ਤੇ ਮਹਾਰਾਜ ਜੀ ਕਹਿੰਦੇ ਉਹ ਵੱਖੋ ਵੱਖਰੇ ਸੁਭਾਅ ਵਾਲੇ ਕਿਤੇ ਰਾਖਸ਼ ਵੀ ਰਹਿੰਦੇ ਨੇ, ਕਿਤੇ ਦੇਵਤੇ ਵੀ ਰਹਿੰਦੇ ਨੇ, ਕਿਤੇ ਆਮ ਸਧਾਰਨ ਵਿਅਕਤੀ ਵੀ ਰਹਿੰਦੇ ਨੇ। ਆਪਾਂ ਸਾਰਿਆਂ ਨੂੰ ਵੇਖਦੇ
ਕਿਤ ਧਰਮੀ ਕਿਤੇ ਅੱਗੀ ਬਸੰਤੇ ਕੌਣ ਦੁਖੀ ਕਹਿ ਸੁਖੀ ਰੰਤੇ।
ਧਰਮੀ ਵੀ ਰਹਿੰਦੇ ਨੇ, ਉਹਨਾਂ ਧਰਮੀਆਂ ਨੂੰ ਵੀ ਵੇਖੀਏ, ਕਿਤੇ ਪਾਪੀ ਵੀ ਵਸਦੇ ਨੇ, ਉਹਨਾਂ ਪਾਪੀਆਂ ਨੂੰ ਵੀ ਵੇਖੀਏ, ਕਿਤੇ ਦੁਖੀ ਵੀ ਰਹਿ ਰਹੇ ਨੇ, ਕਿਤੇ ਸੁਖੀ ਵੀ ਰਹੇ ਨੇ। ਧਰਤੀ ਤਾਂ ਪਰਮੇਸ਼ਰ ਨੇ ਜਿਹੜੀ ਰਚੀ ਹੈ ਨਾ, ਅਨਕ ਸੁਭਾਅ ਦੀਆਂ ਪ੍ਰਕਿਰਤੀਆਂ ਵਾਲੇ ਮਨੁੱਖ ਪਰਮੇਸ਼ਰ ਨੇ ਬਣਾਏ ਨੇ, ਰਾਖਸ਼ ਵੀ ਉਹਨੇ ਬਣਾਏ ਨੇ, ਧਰਮੀ ਵੀ, ਪਾਪੀ ਵੀ, ਪੁੰਨੀ ਵੀ, ਸੁਖੀ ਵੀ, ਦੁਖੀ ਵੀ। ਕਿਤੇ ਧਰਮੀ ਰਹਿੰਦੇ ਨੇ, ਕਿਤੇ ਪਾਪੀ ਵਿਚ ਪਾਪੀ ਰਹਿ ਰਹੇ ਨੇ, ਕਿਤੇ ਸੁਖੀ ਤੇ ਕਿਤੇ ਦੁਖੀ ਵਸਦੇ ਨੇ।
ਕਿਤ ਧਰਮੀ ਕਿਤੇ ਅਗੀ ਬਸੰਤੇ ਕਹੋ ਦੁਖੀ ਕਹਿ ਸੁਖੀ ਰੰਤੇ। ਨਿਗਮ ਆਗਮ ਕਿਤ ਕਥਿਤ ਪੁਰਾਨਾ ਕਹੋ ਤੁਰ ਕੈ ਪੜਤ ਕੁਰਾਨਾ।
ਕਈ ਥਾਵਾਂ ਤੇ ਨਿਗਮ ਆਗਮ ਜਿਹੜੇ ਨਿਗਮ ਸ਼ਾਸਤਰ ਵੇਦ ਆਦਿਕ ਨੇ, ਉਹਨਾਂ ਦੀ ਪੁਰਾਣਾਂ ਦੀ ਕਥਾ ਕਥਨ ਕਰਨ ਵਾਲੇ ਰਹਿੰਦੇ ਨੇ। ਕਈ ਇਲਾਕੇ ਐਸੇ ਨੇ ਜਿੱਥੇ ਕੇਵਲ ਕੁਰਾਨ ਪੜ੍ਹੀ ਜਾਂਦੀ। ਮੱਕੇ ਮਦੀਨੇ ਦਾ ਇਲਾਕਾ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਸਾਰੀ ਧਰਤੀ ਵੇਖ ਕੇ ਆਉਣੀ ਹੈ, ਸਭ ਲੋਕਾਂ ਨੂੰ ਵੇਖ ਕੇ ਆਉਣਾ। ਕਿਤੇ ਤਾਂ ਕੁਰਾਨ ਪੜ੍ਹਨ ਵਾਲੇ ਵੀ ਨੇ, ਉਹਨਾਂ ਕੋਲ ਵੀ ਜਾਣਾ, ਜਿਹੜੇ ਵੇਦ ਪੜ੍ਹਦੇ ਨੇ, ਸ਼ਾਸਤਰਾਂ ਦਾ ਉਚਾਰਨ ਕਰਦੇ ਨੇ। ਤੇ ਕਈ ਜਿੱਥੇ ਕੁਰਾਨ ਪੜ੍ਹਨ ਵਾਲਿਆਂ ਦਾ ਵਾਸ ਹੈ, ਅਫਗਾਨਿਸਤਾਨ ਦਾ ਇਲਾਕਾ, ਕਾਬਲ ਕੰਧਾਰ ਦਾ ਇਲਾਕਾ ਹੈ, ਆਪਾਂ ਉਹਨਾਂ ਨੂੰ ਵੀ ਵੇਖ ਕੇ ਆਉਣਾ ਹੈ।
ਦੇਸ਼ ਵਿਦੇਸ਼ਨ ਕੀ ਬੋ ਭਾਖਾ ਚਲੋ ਬਿਲੋਕਨ ਕੀ ਅਬਲਾਖਾ।
ਦੇਸ਼ਾਂ ਵਿਦੇਸ਼ਾਂ ਦੀ ਬਹੁ ਪ੍ਰਕਾਰ ਦੀ ਬੋਲੀ, ਹਰ ਇੱਕ ਇਲਾਕੇ ਦੀ ਵੱਖੋ ਵੱਖਰੀ ਬੋਲੀ ਹੈ। ਤੇ ਚੱਲੀਏ ਮਰਦਾਨਾ ਜੀ, ਭਾਂਤ ਭਾਂਤ ਦੀਆਂ ਬੋਲੀਆਂ ਵੀ ਸੁਣਾਂਗੇ ਲੋਕਾਂ ਦੀਆਂ। ਜਿਹੜੇ ਭਾਂਤ ਭਾਂਤ ਦੀਆਂ ਬੋਲੀਆਂ ਵਾਲੇ ਲੋਕ ਨੇ, ਹਰ ਦੇਸ਼ ਦੀ ਬੋਲੀ ਵੱਖੋ ਵੱਖਰੀ ਹੈ, ਤੇ ਸਾਡੇ ਮਨ ਵਿਚ ਉਹਨਾਂ ਸਾਰਿਆਂ ਨੂੰ ਮਿਲਣ ਦੀ, ਉਹਨਾਂ ਨੂੰ ਵੇਖਣ ਦੀ ਅਭਿਲਾਖਾ ਹੈ। ਅਸਲ ਵਿਚ ਸਤਿਗੁਰੂ ਜੀ ਤਾਂ ਉਹਨਾਂ ਸਾਰਿਆਂ ਨੂੰ ਤਾਰਨ ਵਾਸਤੇ ਆਏ ਹੋਏ ਨੇ। ਤੇ ਮਹਾਰਾਜ ਜੀ ਕਹਿੰਦੇ ਮਰਦਾਨਾ ਜੀ, ਬਾਲਾ ਜੀ, ਚੱਲੀਏ, ਆਪਾਂ ਉਹਨਾਂ ਸਾਰਿਆਂ ਨੂੰ ਵੇਖਣਾ ਚਾਹੁੰਦੇ ਹਾਂ, ਉਹਨਾਂ ਸਾਰਿਆਂ ਨੂੰ ਵੇਖਣ ਦੀ ਸਾਡੇ ਅੰਦਰ ਅਭਿਲਾਖਾ ਹੈ।
ਸੁਣ ਕਰ ਬਚਨ ਕਹਿ ਮਰਦਾਨਾ ਪ੍ਰਭੂ ਸਮਰੱਥ ਸਕਲ ਗੁਣ ਖਾਨਾ।
ਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਹੇ ਪ੍ਰਭੂ ਜੀ, ਤੁਸੀਂ ਸਰਬ ਪ੍ਰਕਾਰ ਕਰਕੇ ਸਮਰੱਥ ਹੋ। ਸਮਰੱਥ ਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ ਵੀ ਕੀ ਕਰਨਾ ਕੀ ਨਹੀਂ ਕਰਨਾ। ਸਮਰੱਥ ਆਪਣੀ ਸਵੈ ਇੱਛਾ ਨਾਲ ਵਿਚਰਦਾ ਹੈ। ਹੇ ਪ੍ਰਭੂ, ਤੁਸੀਂ ਸਰਬ ਪ੍ਰਕਾਰ ਕਰਕੇ ਸਕਲ ਪ੍ਰਕਾਰ ਕਰਕੇ ਸਮਰੱਥ ਹੋ।
ਜੈ ਇੱਛਾ ਤੁਮ ਚਲੋ ਅਗਾਰੇ ਹੋ ਰਾਵਰ ਕੇ ਸਦਾ ਪਿਛਾਰੇ।
ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ, ਜਿੱਥੇ ਤੁਹਾਡੀ ਇੱਛਾ ਹੋਵੇ ਤੁਸੀਂ ਅੱਗੇ ਅੱਗੇ ਚੱਲੋ। ਮੈਂ ਤਾਂ ਤੁਹਾਡਾ ਮੁੱਲ ਖਰੀਦਿਆ ਗੋਲਾ ਲਾਲਾ ਹਾਂ, ਮੈਂ ਤਾਂ ਤੁਹਾਡੇ ਪਿੱਛੇ ਪਿੱਛੇ ਟੁਰਿਆ ਹੀ ਆਉਣਾ। ਮਹਾਰਾਜ, ਅੱਗੇ ਤੁਸੀਂ ਚੱਲਣਾ, ਪਿੱਛੇ ਪਿੱਛੇ ਮੈਂ ਟੁਰਿਆ ਆਵਾਂਗਾ। ਪਾਤਸ਼ਾਹ, ਸਾਡੀ ਥੋੜੀ ਕੋਈ ਮਰਜ਼ੀ, ਤੁਸੀਂ ਜਿੱਥੇ ਚੱਲਣਾ ਚਾਹੁੰਦੇ ਹੋ ਚੱਲੋ। ਮਹਾਰਾਜ, ਜਿੱਥੇ ਆਪ ਜੀ ਦੇ ਜਾਣ ਦੀ ਇੱਛਾ ਹੈ ਆਪ ਜੀ ਚੱਲੋ, ਮੈਂ ਆਪ ਜੀ ਦੇ ਪਿੱਛੇ ਪਿੱਛੇ ਚੱਲਾਂਗਾ।
ਤੁਮ ਸਮ ਪ੍ਰਭ ਕੀ ਸਰਨੈ ਛੋਰੇ ਕਾਂਕੋ ਗਹੁ ਅਲੰਬ ਬਹੁਰੇ।
ਜੈਸੇ ਮਾਲਕ ਪ੍ਰਭੂ ਦੀਨ ਦੁਨੀਆ ਦੇ ਸਵਾਮੀ ਦੀ ਸ਼ਰਨ ਛੱਡ ਕੇ ਮੈਂ ਸੰਸਾਰ ਵਿਚ ਭਲਾ ਹੋਰ ਕਿਹਦਾ ਆਸਰਾ ਪਕੜਨਾ, ਮੈਨੂੰ ਹੋਰ ਆਸਰਾ ਹੈ ਹੀ ਕਿਹਦਾ। ਸਤਿਗੁਰੂ ਜੀ, ਆਪ ਜੈਸੇ ਸਮਰੱਥ ਪ੍ਰਭੂ ਦੀ ਸ਼ਰਨ ਛੱਡ ਕੇ ਮੈਂ ਕਿਸ ਦੇ ਅਲੰਬ ਰਹਿਣਾ, ਕਿਸ ਦੇ ਆਸਰੇ ਰਹਿ ਕੇ ਸੰਸਾਰ ਵਿਚ ਰਹਿਣਾ ਹੈ।
ਸੁਣੋ ਗੁਰੂ ਅੰਗਦ ਗੁਣ ਗੰਦੀ ਬੰਦ ਪਾਨ ਪੁੰਨ ਮੈਂ ਕਹਿ ਬਾਨੀ।
ਜਦੋਂ ਭਾਈ ਮਰਦਾਨੇ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ, ਜਿਨ੍ਹਾਂ ਨੇ ਇਹ ਕਥਾ ਗੁਰੂ ਅੰਗਦ ਸਾਹਿਬ ਨੂੰ ਸੁਣਾਈ, ਕਹਿੰਦੇ ਹੇ ਮੁਕਤੀ ਦਾਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ, ਜਦੋਂ ਮਰਦਾਨੇ ਨੇ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਫਿਰ ਮੈਂ ਬੋਲਣਾ ਸੀ, ਮੈਂ ਬੇਨਤੀ ਕਰਨੀ ਸੀ, ਕਿਉਂਕਿ ਹੁਕਮ ਮੈਨੂੰ ਵੀ ਕਰ ਰਹੇ ਸੀ ਕਿ ਤੁਸੀਂ ਸਾਡੇ ਨਾਲ ਚੱਲਣਾ। ਭਾਈ ਬਾਲਾ ਜੀ ਕਹਿੰਦੇ ਫਿਰ ਮੈਂ ਹੱਥ ਜੋੜ ਕੇ ਬੜੇ ਪਿਆਰ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ,
ਦੀਨ ਦਿਆਲ ਰੱਖ ਨਿਜ ਸਾਥਾ, ਤੁਮ ਸਮ ਦੇਖੋ ਔਰ ਨਾ ਨਾਤਾ।
ਭਾਈ ਬਾਲਾ ਜੀ ਕਹਿੰਦੇ ਮੈਂ ਬੇਨਤੀ ਕੀਤੀ, ਹੇ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ, ਕਿਰਪਾ ਕਰੋ, ਦਇਆ ਕਰੋ, ਮੈਨੂੰ ਤਾਂ ਆਪਣੇ ਚਰਨਾਂ ਵਿਚ ਹੀ ਰੱਖੋ, ਕਿਉਂਕਿ ਤੁਹਾਡੇ ਸਮਾਨ ਮੈਨੂੰ ਤਾਂ ਹੋਰ ਕੋਈ ਨਾਥ ਨਜ਼ਰ ਨਹੀਂ ਆਉਂਦਾ, ਹੋਰ ਕੋਈ ਮਾਲਕ ਸਵਾਮੀ ਨਜ਼ਰ ਨਹੀਂ ਆਉਂਦਾ। ਹੇ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ, ਜਿੱਥੇ ਜਾਓਗੇ ਉਥੇ ਮੈਨੂੰ ਵੀ ਆਪਣੇ ਚਰਨਾਂ ਚ ਹੀ ਰੱਖਿਆ ਜੇ, ਮੈਂ ਤਾਂ ਆਪ ਜੀ ਦੇ ਚਰਨਾਂ ਚ ਹੀ ਰਹਿਣਾ ਚਾਹੁੰਦਾ, ਤੁਹਾਡੇ ਜਿਹਾ ਨਾਥ, ਤੁਹਾਡੇ ਜਿਹਾ ਮਾਲਕ ਮੈਨੂੰ ਤਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ।
ਸੁਣ ਕੇ ਬਚਨ ਪ੍ਰਸੀਦ ਵਿਸਾਲਾ, ਭਈ ਪਰਦੋ ਕੀ ਉਠੇ ਤੇ ਕਾਲਾ।
ਇਹ ਸੁਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਪ੍ਰਸੰਨ ਹੋ ਗਏ। ਭਾਈ ਮਰਦਾਨੇ ਤੇ ਬਾਲੇ ਨੇ ਜਦੋਂ ਏਦਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਜੀ ਕੁੱਠ ਪਏ ਤੇ ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਵੀ ਇੰਨੇ ਨੂੰ ਸੰਧਿਆ ਦਾ ਸਮਾਂ ਹੋ ਗਿਆ ਸੀ, ਜਿਹਨੇ ਬਾਹਰ ਬੰਨ ਚ ਹੀ ਰਹਿੰਦੇ ਸੀ, ਤੇ ਸੰਧਿਆ ਦਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁੰਦਾ ਵੇਖਿਆ।
ਆਏ ਨਗਰ ਵਿਖੇ ਨਿਜ ਸਦਨਾ, ਪਰ ਫੁੱਲ ਤਿਆਰ ਬਿੰਦ ਸੁਬਦਨਾ।
ਮਹਾਰਾਜ ਜੀ ਨੇ ਸੰਧਿਆ ਸਮੇਂ ਉਥੋਂ ਉੱਠਣਾ ਕੀਤਾ ਤੇ ਉੱਠ ਕੇ ਵਾਪਸ ਆਪਣੇ ਸਦਨ ਆਪਣੇ ਮਹਿਲਾ ਮੰਦਰਾਂ ਵਿਚ ਆਏ, ਜਿਨ੍ਹਾਂ ਦਾ ਚਿਹਰਾ ਕਮਲ ਦੇ ਫੁੱਲ ਸਮਾਨ ਖਿੜਿਆ ਹੋਇਆ।
ਸਵਈਆ ਬੈਨ ਕਹੇ ਨਿਜ ਧਾਮ ਵਿਖੇ, ਅਬ ਨਾਨਕ ਜੀ ਚੱਲ ਬੇਕਿਤ ਪਿਆਰਾ।
ਇਧਰ ਘਰ ਦੇ ਵਿਚ ਜਦੋਂ ਆ ਕੇ ਅਸੀਂ ਦੱਸਿਆ, ਭਾਈ ਬਾਲਾ ਮਰਦਾਨਾ ਜੀ ਕਹਿੰਦੇ ਘਰ ਆ ਕੇ ਦੱਸਿਆ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਿਤੇ ਚੱਲਣ ਦੀ ਤਿਆਰੀ ਕਰ ਲਈ ਹੈ। ਉਹ ਕਹਿੰਦੇ ਵੀ ਆਪਾਂ ਹੁਣ ਪਰਮੇਸ਼ਰ ਦੀ ਬਣਾਈ ਧਰਤੀ ਦੀ ਸੈਰ ਕਰਨੀ ਹੈ, ਜਿਹੜੀ ਇਹ ਧਰਣੀ ਪਰਮੇਸ਼ਰ ਨੇ ਬਣਾਈ ਹੈ ਵਿਚਰ ਕੇ ਵੇਖਣੀ ਹੈ, ਤੇ ਏਦਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਚੱਲਣ ਦੀ ਤਿਆਰੀ ਕੀਤੀ ਹੈ।
ਸੰਗ ਚੱਲੇ ਤਿੰਨ ਕੇ ਅਮਤਾ ਚਿੰਨ, ਪ੍ਰੀਤ ਵਿਸਾਲ ਦਿਆਲ ਉਦਾਰਾ।
ਭਾਈ ਬਾਲੇ ਮਰਦਾਨੇ ਨੇ ਆਪਣੇ ਘਰ ਆ ਕੇ ਦੱਸ ਦਿੱਤਾ ਵੀ ਅਸੀਂ ਹੁਣ ਮਹਾਰਾਜ ਜੀ ਦੇ ਨਾਲ ਹੀ ਜਾਣਾ, ਜਿੱਧਰ ਸਤਿਗੁਰੂ ਜੀ ਜਾਣਗੇ ਅਸੀਂ ਉਨ੍ਹਾਂ ਦੇ ਨਾਲ ਜਾਵਾਂਗੇ, ਕਿਉਂਕਿ ਸਾਡੀ ਉਨ੍ਹਾਂ ਦੇ ਚਰਨਾਂ ਨਾਲ ਪ੍ਰੀਤ ਹੈ, ਅਸੀਂ ਉਨ੍ਹਾਂ ਦੀ ਪ੍ਰੀਤ ਨਹੀਂ ਛੱਡ ਸਕਦੇ, ਜਿੱਥੇ ਜਾਣਗੇ ਉਥੇ ਉਨ੍ਹਾਂ ਦੇ ਨਾਲ ਅਸੀਂ ਚੱਲ ਕੇ ਜਾਵਾਂਗੇ।
ਯੋ ਸੁਧ ਬੀਜਾ ਵੀ ਸ੍ਰੀ ਗੁਰ ਆਲੀਆ, ਮਾਤ ਪਿਤਾ ਸੁਧ ਦੇ ਵਿਸਾਰਾ।
ਭਾਈ ਬਾਲੇ ਮਰਦਾਨੇ ਨੇ ਜਦੋਂ ਆਪਣੇ ਘਰ ਖਬਰ ਦਿੱਤੀ ਤੇ ਉਧਰ ਮਹਾਰਾਜ ਜੀ ਦੇ ਘਰ ਵੀ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਨੂੰ ਵੀ ਪਤਾ ਲੱਗ ਗਿਆ, ਉਨ੍ਹਾਂ ਨੂੰ ਵੀ ਕਿਸੇ ਦੱਸ ਦਿੱਤਾ ਵੀ ਨਾਨਕ ਜੀ ਨੇ ਤਾਂ ਚੱਲਣ ਦੀਆਂ ਤਿਆਰੀਆਂ ਕਰ ਲਈਆਂ। ਉਹ ਕਹਿੰਦੇ ਅਸੀਂ ਤਾਂ ਧਰਤੀ ਪਰਮੇਸ਼ਰ ਦੀ ਬਣਾਈ, ਉਹਦੀ ਸੈਰ ਕਰਨ ਜਾਣਾ। ਤੇ ਜਿਸ ਵੇਲੇ ਪਿਤਾ ਜੀ ਹੋਣਾ ਨੇ ਸੁਣਿਆ, ਮਾਤਾ ਤ੍ਰਿਪਤਾ ਜੀ ਨੇ ਸੁਣਿਆ, ਸੁਣਦਿਆਂ ਸਾਰ ਸੁੱਧ ਬੁੱਧ ਭੁੱਲ ਗਈ। ਉਨ੍ਹਾਂ ਤਾਂ ਇਹ ਸੋਚਿਆ ਹੀ ਨਹੀਂ ਸੀ ਵੀ ਹੁਣ ਦੁਬਾਰਾ ਵੀ ਇਹ ਜਾਣਗੇ, ਉਨ੍ਹਾਂ ਦੇ ਮਨ ਚ ਤਾਂ ਇਹ ਧਰਵਾਸ ਬਣ ਗਿਆ ਸੀ ਵੀ ਚਲੋ ਇੱਥੇ ਰਹਿਣਗੇ, ਨੇਤਰਾਂ ਦੇ ਸਾਹਮਣੇ ਤਾਂ ਹੈਣ। ਪਰ ਜਦੋਂ ਅਚਾਨਕ ਇਹ ਖਬਰ ਕੰਨਾਂ ਵਿਚ ਪਈ ਤਾਂ ਸੁਣਦਿਆਂ ਸਾਰ ਉਸ ਵੇਲੇ ਆਪਣੇ ਸਰੀਰ ਦੀ ਸੁੱਧ ਬੁੱਧ ਭੁੱਲ ਗਈ।
ਚਿੰਤ ਬਦੀ ਔਰ ਅੰਤਰ ਪੂਰ, ਨਿਰੰਤਰ ਦੀਨ ਚਲੈ ਨੈ ਚਾਰਾ।
ਬੜੀ ਭਾਰੀ ਚਿੰਤਾ ਵੱਧ ਗਈ ਪਿਤਾ ਮਹਿਤਾ ਕਾਲੂ ਜੀ ਦੇ, ਮਾਤਾ ਤ੍ਰਿਪਤਾ ਜੀ ਦੇ, ਜਿਨ੍ਹਾਂ ਦੇ ਅੰਦਰ ਹਰ ਵੇਲੇ ਨਿਰੰਤਰ ਲਗਾਤਾਰ ਦੀਨ ਪੁਣਾ ਭੈ ਬਣਿਆ ਰਹਿੰਦਾ ਸੀ, ਇਹ ਡਰ ਉਨ੍ਹਾਂ ਦੇ ਅੰਦਰ ਬਣਿਆ ਰਹਿੰਦਾ ਸੀ, ਪਤਾ ਨੀ ਕਿਹੜੇ ਵੇਲੇ ਇਹਨਾਂ ਫੇਰ ਚੱਲਣ ਦੀ ਤਿਆਰੀ ਕਰ ਲੈਣੀ ਹੈ। ਉਹ ਡਰ ਇਹਨਾਂ ਦਾ ਸਹੀ ਨਿਕਲਿਆ ਕਿ ਹੁਣ ਮਹਾਰਾਜ ਜੀ ਤੇ ਕੋਈ ਚਾਰਾ ਨਹੀਂ ਚੱਲਦਾ, ਉਨ੍ਹਾਂ ਤੇ ਕੋਈ ਜ਼ੋਰ ਵੀ ਨਹੀਂ ਚੱਲਦਾ।
ਰਾਏ ਬੁਲਾਰ ਆਵਾਜ਼ ਗਏ ਤੈ ਜਾਵਤ ਹੀ ਬੋਰੋ ਦਿਨ ਕਿਨੋ।
ਉਨ੍ਹਾਂ ਵੇਖਿਆ ਵੀ ਹੁਣ ਸਾਡੀ ਤਾਂ ਨਾਨਕ ਨੇ ਮੰਨਣੀ ਨਹੀਂ, ਰਾਏ ਬੁਲਾਰ ਕੋ ਚੱਲ ਕੇ ਬੇਨਤੀ ਕਰੀ। ਪਿਤਾ ਜੀ ਨੇ ਮਾਤਾ ਜੀ ਨੇ ਤੇ ਚਾਚੇ ਲਾਲੂ ਨੇ ਤਿਆਰੀ ਕਰ ਲਈ ਰਾਏ ਬੁਲਾਰ ਦੇ ਕੋਲ ਜਾ ਪੁੱਛੇ ਤੇ ਰਾਏ ਬੁਲਾਰ ਦੇ ਕੋਲ ਜਾਂਦਿਆਂ ਮਾਤਾ ਨੇ ਰੁਦਨ ਕੀਤਾ, ਰਾਏ ਬੁਲਾਰ ਨੂੰ ਜਾ ਕਰਕੇ ਬੇਨਤੀ ਕੀਤੀ,
ਸ੍ਰੀ ਗੁਰ ਕੀ ਜਨਮੀ ਔਰ ਆਤਰ ਤਤ ਗਇਓ ਪਿਤ ਪ੍ਰਾਤ ਸੋ ਤੀਨੋ।
ਇੱਕ ਤਾਂ ਸਤਿਗੁਰੂ ਜੀ ਦੇ ਮਾਤਾ ਜੀ ਗਏ, ਦੂਸਰੇ ਪਿਤਾ ਜੀ, ਤੀਸਰੇ ਚਾਚਾ ਲਾਲੂ ਜੀ, ਤੇ ਪਿਤਾ ਜੀ ਦੀਆਂ ਵੀ ਅੱਖਾਂ ਭਰੀਆਂ ਹੋਈਆਂ, ਉਨ੍ਹਾਂ ਦਾ ਵੀ ਚਿੱਤ ਨਹੀਂ ਕਰਦਾ ਵੀ ਉਨ੍ਹਾਂ ਦਾ ਲਾਡਲਾ ਸਪੁੱਤਰ ਹੁਣ ਉਨ੍ਹਾਂ ਨੂੰ ਛੱਡ ਕੇ ਕਿਤੇ ਦੂਰ ਜਾਵੇ, ਤੇ ਮਾਂ ਤ੍ਰਿਪਤਾ ਦਾ ਮਨ ਵੀ ਨਹੀਂ ਮੰਨਦਾ, ਜਿਹੜੇ ਹਰ ਵੇਲੇ ਮਹਾਰਾਜ ਜੀ ਦੇ ਵਿਛੋੜੇ ਦੀ ਬਿਰਹਾ ਦੀ ਅਗਨੀ ਨੂੰ ਯਾਦ ਕਰਕੇ ਤੜਫਦੇ ਨੇ। ਤੇ ਮਾਤਾ ਤ੍ਰਿਪਤਾ ਨੇ ਵੀ ਰੁਦਨ ਕੀਤਾ, ਰਾਏ ਬੁਲਾਰ ਦੇ ਕੋਲ ਤਿੰਨੇ ਆ ਕੇ ਹਾਜ਼ਰ ਹੋਏ।
ਹੋਏ ਅਧੀਨ ਕਹਿ ਮੁਖ ਸੋਮਤ ਨਾਨਕ ਧਾਮ ਰੱਖੋ ਜੀਵ ਚੀਨੋ।
ਅਧੀਨ ਹੋ ਕੇ ਰੋਂਦਿਆਂ ਕੁਰਲਾਂਦਿਆਂ ਹੱਥ ਜੋੜ ਕੇ ਰਾਏ ਬੁਲਾਰ ਨੂੰ ਆਖਿਆ, ਰਾਏ ਜੀ ਸਾਡੀ ਪਹੁੰਚ ਤਾਂ ਸਿਰਫ ਤੁਹਾਡੇ ਤੱਕ ਹੈ, ਨਾਨਕ ਜੀ ਸਾਡੀ ਤਾਂ ਨਹੀਂ ਮੰਨਦੇ ਪਰ ਉਹ ਤੁਹਾਡਾ ਕਿਹਾ ਨਹੀਂ ਮੋੜਦੇ, ਜਿਵੇਂ ਤੁਸੀਂ ਕਹਿੰਦੇ ਹੋ ਮੰਨ ਲੈਂਦੇ ਨੇ, ਕਿਰਪਾ ਕਰੋ ਸਾਨੂੰ ਪਤਾ ਲੱਗਾ ਵੀ ਉਹ ਚੱਲਣ ਨੂੰ ਤਿਆਰ ਨੇ ਤੇ ਤੁਸੀਂ ਦਇਆ ਕਰੋ, ਕਿਰਪਾ ਕਰੋ ਸਾਨੂੰ ਤੜਫਦਿਆਂ ਹੋਇਆਂ ਨੂੰ ਵੇਖ ਕੇ ਕਿਸੇ ਤਰੀਕੇ ਉਹਨਾਂ ਨੂੰ ਘਰ ਰੱਖ ਲਓ, ਉਹਨਾਂ ਨੂੰ ਜਾਣ ਨਾ ਦਿਓ, ਉਹ ਹੁਣ ਸਾਨੂੰ ਛੱਡ ਕੇ ਜਾਣ ਨਾ, ਇਹੋ ਜਿਹਾ ਕੋਈ ਤਰੀਕਾ ਉਪਾਅ ਕਰੋ।
ਇਉਂ ਕਹਿ ਸਵਾਸ ਲਿਓ ਜਾ ਬਈ ਸੁਣ ਰਾਏ ਤਵੇ ਕਰਨਾ ਰਸ ਬੀਨੋ।
ਰਾਏ ਬੁਲਾਰ ਨੇ ਜਦੋਂ ਸੁਣਿਆ ਨਾ ਤੇ ਸੁਣ ਕੇ ਰਾਏ ਜੀ ਵੀ ਇੱਕ ਵਾਰੀ ਹੈਰਾਨ ਹੋ ਗਏ ਵੀ ਗੁਰੂ ਸਾਹਿਬ ਦਾ ਤਾਂ ਮਨ ਲੱਗ ਗਿਆ ਸੀ ਇੱਥੇ ਅਚਾਨਕ ਫੇਰ ਚੱਲਣ ਦੀ ਤਿਆਰੀ, ਤੇ ਰਾਏ ਦੇ ਅੰਦਰ ਵੀ ਕਰੁਣਾ ਦਾ ਰਸ ਆ ਗਿਆ, ਉਹਨੂੰ ਵੀ ਮਾਤਾ ਤ੍ਰਿਪਤਾ ਵੱਲ ਵੇਖ ਕੇ ਪਿਤਾ ਜੀ ਵੱਲ ਵੇਖ ਕੇ ਦਇਆ ਆ ਗਈ ਵੀ ਆਪਣੀ ਥਾਂ ਤੇ ਵੀ ਸਹੀ ਨੇ। ਬੜਾ ਭਾਰੀ ਤਰਸ, ਬੜਾ ਕਰੁਣਾ ਰਸ ਰਾਏ ਬੁਲਾਰ ਜੀ ਦੇ ਮਨ ਵਿਚ ਆਇਆ।
ਭੁਜੰਗ ਛੰਦ ਤਬੈ ਰਾਏ ਭੇਜਿਓ ਉਮੇਦਾ ਜੋ ਦੱਸ।
ਉਸੇ ਵਕਤ ਰਾਏ ਬੁਲਾਰ ਨੇ ਆਪਣਾ ਇੱਕ ਸੇਵਕ ਜਿਹਦਾ ਨਾਂ ਸੀ ਉਮੇਦਾ, ਉਮੇਦੇ ਸੇਵਕ ਨੂੰ ਆਖਿਆ ਵੀ ਜਾਓ ਛੇਤੀ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੋਲ ਜਾਓ।
ਤਪਾ ਸਾਤ ਕਾਲੂ ਕੇ ਜਾਓ ਜੋ ਪਾਸੋ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਿਤਾ ਮਹਿਤਾ ਕਾਲੂ ਜੀ ਦੇ ਸਪੁੱਤਰ, ਉਹਨਾਂ ਦੇ ਕੋਲ ਛੇਤੀ ਨਾਲ ਜਾਓ।
ਕਰੋ ਬੰਦਗੀ ਜਾਏ ਆਗੈ ਕਨੇਰੀ।
ਮੇਰੇ ਵੱਲੋਂ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਵਿਚ ਪਹਿਲੋਂ ਵੰਦਨਾ ਕਰਿਆ, ਇਹ ਰਾਏ ਬੁਲਾਰ ਦੀ ਨਮਸਕਾਰ ਪ੍ਰਵਾਨ ਕਰੋ, ਮੇਰੇ ਵੱਲੋਂ ਉਹਨਾਂ ਦੇ ਚਰਨਾਂ ਵਿਚ ਜਾ ਕੇ ਵੰਦਨਾ ਕਰਨੀ ਹੈ।
ਦਇਆ ਤਾਰ ਦੀਦਾਰ ਦੀ ਜੈ ਬਿਦੇਰੀ।
ਇਹ ਉਮੇਦਾ ਜੀ ਤੁਸੀਂ ਜਾ ਕੇ ਬੇਨਤੀ ਕਰਨੀ ਹੈ ਮੇਰੇ ਵੱਲੋਂ ਨਮਸਕਾਰ ਕਰਕੇ ਕਿ ਮਹਾਰਾਜ ਤਪਾ ਜੀ ਚੱਲ ਕੇ ਰਾਏ ਬੁਲਾਰ ਨੂੰ ਦਰਸ਼ਨ ਦਿਓ, ਉਹਦੇ ਮਨ ਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ। ਰਾਏ ਬੁਲਾਰ ਜੀ ਬਿਰਧ ਸਨ, ਆਪ ਨਹੀਂ ਸਮਝਾ ਸਕਦੇ ਕਿ ਆਖਿਆ ਵੀ ਉਹਨਾਂ ਨੂੰ ਆਖੋ ਕਿ ਬਿਨਾਂ ਦੇਰੀ ਤੋਂ ਆ ਕੇ ਦਇਆ ਧਾਰ ਕੇ ਕਿਰਪਾ ਕਰਕੇ ਮੈਨੂੰ ਦਰਸ਼ਨ ਦੇਣ।
ਉਮੀਦਾ ਗਇਓ ਬੇਗਬਾਨੀ ਅਲਾਈ ਤਪਾ ਜੀ ਤੋਂ ਮੈਂ ਬੰਦਗੀ ਰਾਏ ਗਾਈ।
ਉਮੀਦਾ ਬੜੀ ਛੇਤੀ ਨਾਲ ਚੱਲ ਕੇ ਗਿਆ, ਕਾਹਲੀ ਨਾਲ ਪਿਤਾ ਜੀ ਦੇ ਘਰ ਪਹੁੰਚਿਆ ਜਿੱਥੇ ਸਤਿਗੁਰੂ ਜੀ ਬੈਠੇ ਸਨ, ਜਾ ਕੇ ਬੰਦਗੀ ਕੀਤੀ, ਨਮਸਕਾਰ ਕੀਤੀ, ਆਖਿਆ ਮਹਾਰਾਜ ਤਪਾ ਜੀ ਆਪ ਜੀ ਨੂੰ ਰਾਏ ਬੁਲਾਰ ਦੀ ਵੀ ਬੰਦਗੀ ਹੈ, ਰਾਏ ਬੁਲਾਰ ਵੱਲੋਂ ਵੀ ਆਪ ਜੀ ਨੂੰ ਨਮਸਕਾਰ ਹੈ।
ਰਾਏ
ਬੁਲਾਰ ਦੇ ਮਨ ਦੀ ਇੱਛਾ ਹੈ ਕਿ ਆਪ ਜੀ ਕਿਰਪਾ ਕਰਕੇ ਇੱਕ ਵਾਰੀ ਆ ਕੇ ਦਰਸ਼ਨ ਦੇ ਦਿਓ। ਉਹਨੇ ਆਪ ਜੀ ਦੇ ਦਰਸ਼ਨ ਕਰਨ ਦੀ ਬੇਨਤੀ ਖੁਆਹਿਸ਼ ਪ੍ਰਗਟ ਕਰਕੇ ਆਪ ਜੀ ਦੇ ਚਰਨਾਂ ਵਿਚ ਮੈਨੂੰ ਭੇਜਿਆ ਹੈ।
ਫੇਰ ਜਾਨੋ ਪਿਆਨੋ ਕਰੀ ਜਾ,
ਇੱਕ ਵਾਰੀ ਉਹਨਾਂ ਨੂੰ ਦਰਸ਼ਨ ਦੇ ਦਿਓ, ਫਿਰ ਤੁਹਾਡੀ ਜਿੱਧਰ ਇੱਛਾ ਹੋਵੇ ਚਲੇ ਜਾਣਾ, ਪਤਾ ਲੱਗਾ ਵੀ ਤੁਸੀਂ ਜਾਣਾ ਚਾਹੁੰਦੇ ਹੋ ਕਿਤੇ, ਇੱਕ ਵਾਰੀ ਰਾਏ ਜੀ ਨੂੰ ਚੱਲ ਕੇ ਦਰਸ਼ਨ ਦੇ ਦਿਓ, ਫਿਰ ਆਪ ਜੀ ਨੇ ਜਿੱਧਰ ਜਾਣਾ ਹੋਵੇ ਚਲੇ ਜਾਣਾ।
ਸੋਈਆ ਯੋਂ ਸੁਣ ਕਹਿਤਾ ਬੈ ਨਾਨਕ ਜੀ ਆਸਨ ਕੋਤੇ ਸੰਗ ਪਦਾਰੇ।
ਇਹ ਸੁਣ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣਾ ਆਸਨ ਛੱਡਿਆ, ਉੱਠ ਪਏ। ਉਮੇਦੇ ਦੀ ਗੱਲ ਸੁਣ ਕੇ, ਰਾਏ ਬੁਲਾਰ ਦਾ ਸੁਨੇਹਾ ਸੁਣ ਕੇ ਗਰੀਬ ਨਵਾਜ ਪਾਤਸ਼ਾਹ ਉਮੇਦੇ ਦੇ ਨਾਲ ਚੱਲ ਪਏ।
ਰਾਏ ਰਿਦੇ ਸੁਖ ਸੋ ਬਿਗਸਾ ਨਿਜ ਪ੍ਰੀਤਮ ਕੋ ਜਬ ਰੋਪ ਨਿਆਰੋ।
ਰਾਏ ਬੁਲਾਰ ਦੇ ਕੋਲ ਰਾਏ ਦੇ ਘਰ ਆ ਪਹੁੰਚੇ ਸਤਿਗੁਰੂ ਜੀ। ਜਦੋਂ ਰਾਏ ਬੁਲਾਰ ਨੇ ਮਹਾਰਾਜ ਆਪਣੇ ਪਿਆਰੇ ਪ੍ਰੀਤਮ ਗੁਰਦੇਵ ਦੇ ਦਰਸ਼ਨ ਕੀਤੇ, ਤੇ ਦਰਸ਼ਨ ਕਰਦਿਆਂ ਰਾਏ ਜੀ ਦਾ ਚਿਹਰਾ ਖਿੜ ਗਿਆ, ਰਾਏ ਜੀ ਦਾ ਮਨ ਖਿੜ ਗਿਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ।
ਉਠਤ ਪਾਮੰਜ ਉਪਰ ਤੇ ਡਿਗ ਕੀ ਗੁਰ ਜਾਏ ਕੇ ਕੀਨ ਨਿਵਾਰੇ।
ਰਾਏ ਬੁਲਾਰ ਜੀ ਪਲੰਘੇ ਤੋਂ ਕਾਹਲੀ ਨਾਲ ਉੱਠਣ ਹੀ ਲੱਗੇ, ਇਹਨੇ ਨੂੰ ਸਤਿਗੁਰਾਂ ਨੇ ਕੋਲ ਜਾ ਕੇ ਰੋਕ ਦਿੱਤਾ, ਨਹੀਂ ਰਾਏ ਜੀ ਬੈਠੇ ਰਹੋ, ਬਿਰਧ ਸਨ। ਰਾਏ ਜੀ ਉੱਠਣ ਲੱਗੇ ਵੀ ਮਹਾਰਾਜ ਜੀ ਦਾ ਅੱਗੇ ਜਾ ਕੇ ਸਤਿਕਾਰ ਕਰਾਂ, ਪਰ ਸਤਿਗੁਰੂ ਜੀ ਇਹਨੇ ਨੂੰ ਕਾਹਲੀ ਨਾਲ ਕੋਲ ਜਾ ਖਲੋਤੇ ਤੇ ਰਾਏ ਜੀ ਨੂੰ ਮੰਜੇ ਤੇ ਪਲੰਘੇ ਤੇ ਬੈਠਣ ਨੂੰ ਕਿਹਾ।
ਬੰਧਨ ਕੀਨੇ ਅਧੀਨ ਪਇਓ ਮੁਖ ਪਾਖ ਬਿਨੈ ਨਿਜ ਉੱਚ ਬਿਠਾਰੇ।
ਰਾਏ ਨੇ ਫੇਰ ਵੀ ਹੱਥ ਜੋੜ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ। ਰਾਏ ਬੁਲਾਰ ਨੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਅਧੀਨ ਹੋ ਕੇ ਵੰਦਨਾ ਕੀਤੀ, ਨਮਸਕਾਰ ਕਰਕੇ ਇੱਕ ਉੱਚੇ ਆਸਣ ਦੇ ਉੱਤੇ ਗਰੀਬ ਨਵਾਜ ਪਾਤਸ਼ਾਹ ਜੀ ਨੂੰ, ਮਹਾਰਾਜ ਜੀ ਨੂੰ ਬਿਠਾਇਆ।
ਤਾਤੁਰ ਮਾਤ ਤੁਮਾਰ ਬਿਰਹਾਤੁਰ ਸਾਗਰ ਮੋ ਮੈਂ ਹੈ ਮਗਨਾਈ।
ਕਹਿਣ ਲੱਗੇ ਮਹਾਰਾਜ, ਆਪ ਜੀ ਦੇ ਮਾਤਾ ਔਰ ਪਿਤਾ ਜੀ ਦੋਵੇਂ ਆਏ ਬੈਠੇ ਨੇ, ਉਹ ਆਪ ਜੀ ਦੇ ਵਿਛੋੜੇ ਦੀ ਅਗਨੀ ਦੇ ਵਿੱਚ, ਸਾਗਰ ਦੇ ਵਿੱਚ, ਮੋਹ ਦੇ ਸਮੁੰਦਰ ਵਿੱਚ ਮਗਨ ਹੋ ਰਹੇ ਨੇ। ਮੋਹ ਦਾ ਸਮੁੰਦਰ ਹੈ ਤੁਹਾਡਾ, ਮੋਹ ਹੈ ਉਹਨਾਂ ਦੇ ਅੰਦਰ, ਤੇ ਤੁਹਾਡਾ ਜਿਹੜਾ ਵਿਛੋੜਾ ਹੈ ਉਹਨਾਂ ਕੋਲੋਂ ਸਹਿਆ ਨਹੀਂ ਜਾਣਾ, ਤੇ ਮੋਹ ਦੇ ਉਸ ਸਮੁੰਦਰ ਦੇ ਵਿੱਚ ਉਹ ਮਗਨ ਹੋਏ ਪਏ ਮੇਰੇ ਕੋਲ ਆ ਕੇ ਰੁਦਨ ਕਰ ਰਹੇ ਨੇ।
ਇਨ ਅਲੰਬ ਤਰੇ ਤੇ ਕਿਉਂ ਕਰ ਜਨ ਤੋ ਸਭ ਪੀਰ ਪਰਾਏ।
ਮੋਹ ਦੇ ਸਮੁੰਦਰ ਵਿੱਚ ਤੁਹਾਡੇ ਪਿਤਾ ਤੇ ਮਾਤਾ ਜੀ ਮਗਨ ਨੇ, ਮਹਾਰਾਜ ਤੁਹਾਡੇ ਆਸਰੇ ਬਿਨਾਂ ਉਸ ਮੋਹ ਦੇ ਸਮੁੰਦਰ ਤੋਂ ਪਾਰ ਨਹੀਂ ਉਤਰ ਸਕਦੇ। ਤੁਸੀਂ ਉਹਨਾਂ ਨੂੰ ਸਹਾਰਾ ਦਿਓਗੇ, ਹੋ ਸਕਦਾ ਉਹ ਇਸ ਮੋਹ ਸਮੁੰਦਰ ਤੋਂ ਪਾਰ ਉਤਰ ਜਾਣ, ਨਹੀਂ ਤਾਂ ਤੁਹਾਡੇ ਬਿਨਾਂ ਕੋਈ ਸਹਾਰਾ ਨਹੀਂ ਉਹਨਾਂ ਨੂੰ। ਤੇ ਮਹਾਰਾਜ ਤੁਸੀਂ ਆਪਣਿਆਂ ਦੀ ਪੀੜ ਤਾਂ ਜਾਣੋਗੇ ਹੀ, ਤੁਸੀਂ ਤਾਂ ਬਗਾਨਿਆਂ ਦੇ ਅੰਦਰ ਦੀ ਪੀੜ ਵੀ ਜਾਣ ਲੈਂਦੇ ਹੋ। ਜਾਣਤ ਹੋ ਪੀਰ ਪਰਾਈ, ਇਹ ਤਾਂ ਤੁਹਾਡੇ ਆਪਣੇ ਨੇ। ਮਹਾਰਾਜ ਤੁਸੀਂ ਤਾਂ ਬਗਾਨਿਆਂ ਦੇ ਅੰਦਰ ਦੀ ਵੀ ਪੀੜਾ ਜਾਣ ਕੇ ਉਹਨਾਂ ਦੀ ਪੀੜ ਦੂਰ ਕਰਦੇ ਹੋ।
ਕੈ ਤਿੰਨ ਗਿਆਨ ਕੇ ਪੋਤ ਚੜਾਓ ਮੋਕ ਲੋਲ ਤੇ ਪਾਰ ਲੰਘਾਏ।
ਮਹਾਰਾਜ ਜੀ ਜਾਂ ਫਿਰ ਤੁਸੀਂ ਇਹੋ ਜੀ ਕਿਰਪਾ ਕਰਦੇ ਹੋ ਆਪਣੇ ਮਾਤਾ ਪਿਤਾ ਤੇ ਕਿ ਇਹਨਾਂ ਨੂੰ ਬ੍ਰਹਮ ਗਿਆਨ ਬਖਸ਼ ਦਿਓ, ਇਹ ਮੋਹ ਦੀਆਂ ਤਰੰਗਾਂ ਤੋਂ ਉੱਪਰ ਉੱਠ ਜਾਣ ਤੇ ਤੁਹਾਡਾ ਮੋਹ ਇਹਨਾਂ ਦੇ ਅੰਦਰ ਜਾਗੇ ਹੀ ਨਾ। ਮਹਾਰਾਜ ਇਹਨਾਂ ਨੂੰ ਗਿਆਨ ਕਰਾ ਦਿਓ, ਗਿਆਨ ਦੇ ਜਹਾਜ਼ ਤੇ ਇਹਨਾਂ ਨੂੰ ਸਵਾਰ ਕਰ ਦਿਓ, ਤੇ ਗਿਆਨ ਦੇ ਜਹਾਜ਼ ਤੇ ਸਵਾਰ ਹੋ ਕੇ ਇਹ ਮੋਹ ਦੀਆਂ ਤਰੰਗਾਂ ਤੋਂ ਪਾਰ ਉਤਰ ਜਾਣ। ਆਹ ਜਿਹੜੀਆਂ ਮੋਹ ਦੀਆਂ ਤਰੰਗਾਂ ਵਿੱਚ ਵਹਿ ਰਹੇ ਨੇ, ਇਹਨਾਂ ਤਰੰਗਾਂ ਤੋਂ ਇਹਨਾਂ ਦਾ ਪਾਰ ਉਤਾਰਾ ਹੋ ਜਾਏ।
ਨਾ ਤਰ ਕਰ ਤੀਰ ਮਿਲੋ ਤੁਮ ਤੀਰ ਸਰੀਰ ਤਰ੍ਹਾਂ ਸੁਖ ਪਾਏ।
ਮਹਾਰਾਜ ਜੀ ਜਾਂ ਤਾਂ ਇਹਨਾਂ ਨੂੰ ਗਿਆਨ ਦੇ ਕੇ ਇਹਨਾਂ ਨੂੰ ਮੋਹ ਤੋਂ ਤਾਰ ਲਵੋ, ਤੇ ਜੇ ਗਿਆਨ ਨਹੀਂ ਦੇਣਾ ਇਹਨਾਂ ਨੂੰ ਤੇ ਫਿਰ ਮਹਾਰਾਜ ਜੀ ਇਹ ਕਿਰਪਾ ਕਰੋ ਵੀ ਇਹਨਾਂ ਦੇ ਕੋਲ ਹੀ ਰਹੋ, ਤੇ ਇਹਨਾਂ ਦੇ ਕੋਲ ਰਹਿ ਕੇ ਇਹਨਾਂ ਨੂੰ ਧੀਰਜ ਦਿਓ, ਇਹਨਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਇਹਨਾਂ ਦੇ ਮਨ ਨੂੰ ਸੰਤੁਸ਼ਟ ਕਰੋ। ਮਹਾਰਾਜ ਇਹ ਦੋਵੇਂ ਕੰਮ ਨੇ, ਦੋਵਾਂ ਵਿੱਚੋਂ ਆਪ ਜੀ ਜੋ ਮਰਜ਼ੀ ਕਰੋ।
ਰਾਏ ਜੀ ਕਾਰਜ ਜਾਨ ਕੋ ਜਾਨੋ ਗਿਆਨ ਬਖਾਨ ਤੇ ਆਨੰਦ ਜੋਈ।
ਮਹਾਰਾਜ ਜੀ ਕਹਿਣ ਲੱਗੇ, ਰਾਏ ਬੁਲਾਰ ਜੀ, ਰਾਏ ਜੀ ਜਾਣਾ ਤਾਂ ਸਾਨੂੰ ਪਏਗਾ, ਰੁਕ ਤਾਂ ਅਸੀਂ ਸਕਦੇ ਨਹੀਂ, ਇੱਥੇ ਜਾਣਾ ਤਾਂ ਜ਼ਰੂਰ ਹੈ, ਕਿਉਂਕਿ ਜਿਹੜੀ ਡਿਊਟੀ ਭਗਵਾਨ ਨੇ ਨਿਰੰਕਾਰ ਨੇ ਸਾਡੀ ਲਾਈ ਆ ਉਹ ਇੱਥੇ ਰਹਿ ਕੇ ਪੂਰੀ ਨਹੀਂ ਹੋਣੀ, ਉਹ ਤਾਂ ਧਰਤੀ ਦਾ ਸੈਲ ਕਰਕੇ ਹੀ ਪੂਰੀ ਹੋਣੀ ਹੈ। ਜਾਣਾ ਤਾਂ ਸਾਨੂੰ ਪਏਗਾ ਹੀ। ਦੂਜੀ ਗੱਲ ਜਿਹੜੀ ਤੁਸੀਂ ਗਿਆਨ ਦੀ ਕਹੀ ਆ ਵੀ ਅਸੀਂ ਇਹਨਾਂ ਨੂੰ ਗਿਆਨ ਦੇ ਜਹਾਜ਼ ਤੇ ਸਵਾਰ ਕਰ ਦਈਏ ਕਿ ਅਸੀਂ ਇਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਦਈਏ, ਉਹ ਜਿਹੜੀ ਗਿਆਨ ਦੀ ਗੱਲ ਤੁਸੀਂ ਆਪਣੇ ਮੁਖੋਂ ਕਹੀ ਹੈ।
ਪਾਏ ਸਮਾਏ ਜਾਵੇ ਪ੍ਰਾਪਤ ਪਾਰ ਪਰੇ ਪਵ ਬੰਧਨ ਕੋਏ।
ਉਹਦਾ ਹਾਲੇ ਸਮਾਂ ਨਹੀਂ ਆਇਆ, ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਨਾ। ਮਹਾਰਾਜ ਜੀ ਕਹਿੰਦੇ ਉਹਦਾ ਹਾਲੇ ਸਮਾਂ ਨਹੀਂ ਆਇਆ, ਗਿਆਨ ਵੀ ਇਹਨਾਂ ਨੂੰ ਜ਼ਰੂਰ ਪ੍ਰਾਪਤ ਹੋਵੇਗਾ ਪਰ ਉਹਦੇ ਵਾਸਤੇ ਹਾਲੇ ਕੁਝ ਸਮਾਂ ਲੱਗੇਗਾ, ਹਾਲੇ ਗਿਆਨ ਦੇਣ ਦਾ ਸਮਾਂ ਨਹੀਂ ਆਇਆ, ਹਾਲੇ ਗਿਆਨ ਦੇ ਜਹਾਜ਼ ਤੇ ਸਵਾਰ ਕਰਨ ਦਾ ਸਮਾਂ ਨਹੀਂ ਆਇਆ। ਉਹਦਾ ਸਮਾਂ ਵੀ ਆਏਗਾ ਜਦੋਂ ਇਹ ਗਿਆਨ ਨੂੰ ਪ੍ਰਾਪਤ ਹੋ ਕੇ ਇਸ ਭਵ ਸਾਗਰ ਤੋਂ ਪਾਰ ਉਤਰ ਜਾਣਗੇ ਔਰ ਇਹਨਾਂ ਦੇ ਬੰਧਨ ਕੱਟੇ ਜਾਣਗੇ।
ਨੌਕਾ ਤੋਂ ਮੇਲ ਮੰਨਿਓ ਜਗ ਮਾਏ ਸੰਜੋਗ ਵਿਜੋਗ ਸਮੋ ਸਿਰ ਹੋਏ।
ਮਹਾਰਾਜ ਜੀ ਕਹਿੰਦੇ ਤਾਂ ਸੰਸਾਰ ਦੇ ਵਿਚ ਜਿਹੜੀ ਜ਼ਿੰਦਗੀ ਮਿਲੀ ਹੈ ਮਨੁੱਖ ਨੂੰ, ਪੰਜ ਸੱਤ ਜੀ ਘਰ ਦੇ ਇਕ ਨੌਕਾ ਵਿਚ ਸਵਾਰ ਨੇ, ਆਖਰਕਾਰ ਕਿਨਾਰਾ ਆਉਣ ਤੇ ਸਭ ਨੇ ਇਕ ਨਾ ਇਕ ਪਾਸੇ ਟੁਰ ਹੀ ਜਾਣਾ ਨਾ, ਕਿਸ਼ਤੀ ਵਿਚ ਇਕੱਠੇ ਹੋ ਕੇ ਦਰਿਆ ਪਾਰ ਕਰਨਾ ਤੇ ਸੰਜੋਗ ਵਿਜੋਗ ਪਰਮੇਸ਼ਰ ਨੇ ਦੋ ਰਾਹ ਚਲਾਏ ਨੇ, ਸੰਜੋਗ ਵਿਜੋਗ ਦੋ ਇਕ ਕਾਰ ਚਲਾਵੇ ਲੇਖੇ ਆਵਹਿ ਭਾਗ। ਇਹ ਦੋ ਰਾਹ ਪਰਮੇਸ਼ਰ ਨੇ ਚਲਾਏ ਹੋਏ ਨੇ, ਜਦੋਂ ਤੱਕ ਇਸ ਕਿਸ਼ਤੀ ਚ ਬੈਠੇ ਆ ਉਦੋਂ ਤੱਕ ਸੰਜੋਗ ਹੈ, ਜਦੋਂ ਕਿਸ਼ਤੀ ਕਿਸੇ ਕਿਨਾਰੇ ਲੱਗ ਗਈ ਉਦੋਂ ਵਿਜੋਗ ਹੈ। ਏਦਾਂ ਸਮੇਂ ਸਿਰ ਇਹ ਦੋਵੇਂ ਕੰਮ ਹੁੰਦੇ ਰਹਿੰਦੇ ਨੇ।
ਗਿਆਨੀ ਸਮਾਨ ਰਹਿ ਜੁਗ ਤੇ ਜਗ ਸ਼ੋਕ ਨਵੈ ਰਖੰਤ ਨਾ ਕੋਈ।
ਜਿਹੜਾ ਗਿਆਨਵਾਨ ਗਿਆਨੀ ਹੈ ਨਾ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਰਾਏ ਬੁਲਾਰ ਜੀ, ਉਹ ਇਨ੍ਹਾਂ ਦੋਵਾਂ ਵਿਚ ਇਕੋ ਜਿਹੀ ਬਿਰਤੀ ਰੱਖਦਾ, ਸੰਜੋਗ ਵਿਚ ਵੀ ਔਰ ਵਿਜੋਗ ਵਿਚ ਵੀ ਉਹਦੀ ਬਿਰਤੀ ਵਿਚ ਫਰਕ ਨਹੀਂ ਪੈਂਦਾ। ਉਹਦੀ ਜਿਹੜੀ ਬਿਰਤੀ ਹੈ ਉਹ ਇਕ ਰਸ ਬਣੀ ਰਹਿੰਦੀ ਹੈ, ਉਹਨੂੰ ਨਾ ਤਾਂ ਸੋਗ ਹੁੰਦਾ ਹੈ ਤੇ ਨਾ ਹੀ ਖੁਸ਼ੀ ਹੁੰਦੀ ਹੈ। ਗਿਆਨ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ। ਤੇ ਗਿਆਨਵਾਨ ਦੀ ਅਵਸਥਾ ਹੈ ਕਿ ਦੁੱਖ ਤੇ ਸੁਖ ਦੇ ਵਿਚ ਗਿਆਨੀ ਦੀ ਇਕ ਰਸ ਬਿਰਤੀ ਰਹਿੰਦੀ ਹੈ, ਜਿਹੜਾ ਆਤਮ ਗਿਆਨੀ ਹੈ। ਮਹਾਰਾਜ ਜੀ ਕਹਿੰਦੇ ਰਾਏ ਜੀ, ਸੰਜੋਗ ਤੇ ਵਿਜੋਗ ਵਿਚ, ਮੇਲ ਤੇ ਵਿਛੋੜੇ ਵਿਚ, ਹਰਖ ਤੇ ਸੋਗ ਵਿਚ, ਦੁੱਖ ਤੇ ਸੁਖ ਵਿਚ ਗਿਆਨਵਾਨ ਦੀ ਇਕੋ ਜੀ ਇਕ ਰਸ ਬਿਰਤੀ ਰਹਿੰਦੀ ਹੈ। ਉਹ ਉਸੇ ਬਿਰਤੀ ਦੇ ਵਿਚ ਲਵਲੀਨ ਰਹਿੰਦਾ ਹੈ, ਉਹਨੂੰ ਨਾ ਖੁਸ਼ੀ ਹੈ ਤੇ ਨਾ ਹੀ ਗਮੀ ਹੈ।
ਰਾਏ ਪਨੈ ਮੁਖ ਜੋ ਅਰਬਿੰਦ ਨਿਦੇਸ਼ ਬਨੀ ਮਕਰੰਦ ਤੁਮਾਰੇ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਅਗੋ ਰਾਏ ਬੁਲਾਰ ਨੇ ਹੱਥ ਜੋੜ ਲਏ, ਮਹਾਰਾਜ ਆਪ ਜੀ ਦੇ ਕਮਲ ਜੇ ਮੁਖ ਤੋਂ ਜੋ ਆਗਿਆ ਆਪ ਜੀ ਨੇ ਕਹੀ ਹੈ, ਜੋ ਨਿਦੇਸ਼ ਆਪ ਜੀ ਨੇ ਦਿੱਤਾ ਹੈ, ਉਸ ਕਮਲ ਦੇ ਫੁੱਲ ਉੱਤੇ ਮਕਰੰਦ ਹੈ। ਜਿਵੇਂ ਕਮਲ ਦੇ ਫੁੱਲ ਤੇ ਮਕਰੰਦ ਹੁੰਦਾ, ਮਹਾਰਾਜ ਏਦਾਂ ਜੋ ਆਪ ਜੀ ਦੇ ਮੁਖਾਰ ਬਿੰਦ ਚੋਂ ਜੋ ਕਮਲ ਜਿਹਾ ਸੁੰਦਰ ਹੈ, ਉਹਦੇ ਵਿਚੋਂ ਜੋ ਤੁਹਾਡੀ ਨਿਦੇਸ਼ ਹੈ ਆਗਿਆ ਹੈ, ਮਹਾਰਾਜ ਉਹ ਮੇਰੇ ਵਾਸਤੇ ਮਕਰੰਦ ਦੇ ਸਮਾਨ ਹੈ।
ਮੋ ਮਨ ਰੀਤ ਮਲਿੰਦ ਕੀ ਚਾਰ ਜੇ ਕੋਲ ਨਾ ਪ੍ਰਕਾਸ਼ ਤੁਮਾਰੇ।
ਮੇਰਾ ਮਨ ਬਣਿਆ ਹੋਇਆ ਭੌਰਾ ਜਿਹੜਾ ਉਸ ਮਕਰੰਦ ਦੇ ਅਧੀਨ ਹੋ ਕੇ ਚੱਲਦਾ। ਜਿਵੇਂ ਭੌਰਾ ਹੁੰਦਾ ਨਾ ਕਮਲ ਦੇ ਫੁੱਲ ਤੇ ਜਿਹੜਾ ਮਕਰੰਦ ਹੁੰਦਾ ਉਹਦੇ ਰਸ ਦੇ ਵਿਚ ਰਹਿੰਦਾ, ਮਹਾਰਾਜ ਤੁਹਾਡੇ ਕਮਲ ਦੇ ਮੁਖ ਤੋਂ ਨਿਕਲਿਆ ਹੋਇਆ ਉਪਦੇਸ਼ ਉਹ ਮੇਰੇ ਮਨ ਰੂਪੀ ਭੌਰੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਗਿਆ ਹੈ, ਹੁਕਮ ਹੈ। ਉਸ ਰਸ ਦੇ ਵਿਚ ਮੇਰਾ ਮਨ ਮਲਿੰਦ ਮਿਲਿਆ ਹੋਇਆ ਹੈ ਔਰ ਮੈਂ ਸਦਾ ਹੀ ਤੁਹਾਡੀ ਕਰੁਣਾ ਚਾਹੁੰਦਾ ਕਿ ਤੁਹਾਡੀ ਕਿਰਪਾ, ਤੁਹਾਡੀ ਰਹਿਮਤ, ਤੁਹਾਡੀ ਦਇਆ, ਤੁਹਾਡੀਆਂ ਮਿਹਰਾਂ ਉਹ ਮੇਰੇ ਤੇ ਬਣੀਆਂ ਰਹਿਣ।
ਯਾਤਰਕ ਚਿਤ ਸੁਵੰਤੀ ਸੀ ਚਾਤ ਹੈ ਰਸ ਨਾ ਕਲ ਸੀ ਬਚ ਬਾਰੇ।
ਅੱਜ ਮੇਰਾ ਚਿਤ ਚਾਤਰਕ ਬਬੀਹਾ ਹੈ ਤੇ ਗਰੀਬਨ ਵਾਜ ਪਾਤਸ਼ਾਹ ਤੁਹਾਡੀ ਰਸਨਾ ਜਿਹੜੀ ਆ ਉਹ ਹੈ ਬੱਦਲ, ਤੇ ਜਿਵੇਂ ਬੱਦਲ ਦੇ ਵਿਚੋਂ ਬੂੰਦਾਂ ਵਰਸਦੀਆਂ ਨੇ, ਏਦਾਂ ਤੁਹਾਡੀ ਰਸਨਾ ਦੇ ਵਿਚੋਂ ਮਹਾਰਾਜ ਸਵੰਤੀ ਬੂੰਦਾਂ ਦੇ ਬਚਨਾਂ ਦਾ ਮੀਂਹ ਵਰਸਦਾ। ਮੇਰਾ ਚਿੱਤ ਹੈ ਚਾਤਰਿਕ, ਚਾਤਰਿਕ ਜਿਵੇਂ ਸਵੰਤੀ ਬੂੰਦ ਚਾਹੁੰਦਾ ਹੈ, ਏਦਾਂ ਗਰੀਬਨ ਵਾਜ ਜੀ ਤੁਹਾਡੀ ਰਸਨਾ ਤੋਂ ਨਿਕਲੇ ਹੋਏ ਇਕ ਇਕ ਬਚਨ ਨੂੰ ਮੇਰਾ ਮਨ ਬਬੀਹਾ ਬਣ ਕੇ ਉਹਨੂੰ ਸਵੰਤੀ ਬੂੰਦ ਸਮਾਨ ਆਪਣੇ ਵਿਚ ਸਮਾਉਣ ਵਾਲਾ ਹੈ। ਇਕ ਇਕ ਬਚਨ ਆਪ ਜੀ ਦਾ ਸਵੰਤੀ ਬੂੰਦ ਦੇ ਤੁਲ ਮਨਿੰਦ ਮੇਰੇ ਹਿਰਦੇ ਰੂਪੀ ਚਾਤਰਿਕ ਵਿਚ ਬਬੀਹੇ ਵਿਚ ਪ੍ਰਵੇਸ਼ ਕਰਨ ਵਾਲਾ ਹੈ।
ਆਪ ਕਰੋ ਫੁਰਮਾਇਸ਼ ਕੋਈ ਸੇਵਾ ਕਰੋ ਸਪਲੀ ਜੋ ਹਮਾਰੇ।
ਆਪ ਜੀ ਦਾ ਹੁਕਮ, ਮਹਾਰਾਜ ਮੈਂ ਨਹੀਂ ਕਹਿੰਦਾ ਤੁਸੀਂ ਏਦਾਂ ਕਰੋ, ਜਿਵੇਂ ਆਪ ਜੀ ਦੀ ਮਰਜ਼ੀ, ਜਿਵੇਂ ਆਪ ਜੀ ਦੀ ਰਜ਼ਾ ਤੇ ਤੁਹਾਡੀ ਰਜ਼ਾ ਵਿਚ ਰਾਜੀ ਰਹਿਣਾ, ਮੈਂ ਤਾਂ ਮੰਗ ਹੀ ਤੁਹਾਡੇ ਕੋਲੋਂ ਇਹ ਮੰਗੀ ਹੈ, ਪਰ ਮਹਾਰਾਜ ਮੇਰੀ ਇਕ ਦਿਲੀ ਖੁਆਹਿਸ਼ ਹੈ ਕਿ ਤੁਸੀਂ ਕੋਈ ਫਰਮਾਇਸ਼ ਕਰੋ, ਕੋਈ ਮੇਰੇ ਤੇ ਫਰਮਾਇਸ਼ ਕਰੋ ਤੇ ਮਹਾਰਾਜ ਮੈਂ ਆਪਣੇ ਹੱਥੀਂ ਕੋਈ ਤੁਹਾਡੀ ਸੇਵਾ ਕਰ ਸਕਾਂ, ਮੇਰੀ ਇੱਛਾ ਹੈ। ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਤੁਸੀਂ ਕੋਈ ਫਰਮਾਇਸ਼ ਕਰੋ ਤੇ ਇੱਕ ਸੇਵਾ ਕੋਈ ਮੈਨੂੰ ਬਖਸ਼ ਦਿਓ, ਜਿਹੜੀ ਸੇਵਾ ਕਰਕੇ ਮੇਰੀ ਇਹ ਦੇਹ ਸਫਲੀ ਹੋ ਜਾਏ, ਮੇਰਾ ਇਹ ਸਰੀਰ ਸਫਲ ਹੋ ਜਾਏ, ਕੋਈ ਇਹੋ ਜਿਹੀ ਇੱਕ ਸੇਵਾ ਆਪ ਜੀ ਮੈਨੂੰ ਬਖਸ਼ ਦਿਓ।
ਮੋਤੇ ਨਾ ਸੇਵ ਬਈ ਤੁਮਰੀ ਕੱਚ ਯਾ ਤੇਰੇ ਦਾ ਤਿਰਤਾ ਨੈ ਪਾਵੇ।
ਫਰਮਾਇਸ਼ ਕਰ ਦਿਓ ਮੈਂ ਸੇਵਾ ਕਰਾਂ ਤੇ ਮੇਰੀ ਇਹ ਦੇਹ ਸਫਲ ਹੋ ਜਾਏ ਮਹਾਰਾਜ, ਕਿਉਂਕਿ ਮੇਰੇ ਕੋਲੋਂ ਤੁਹਾਡੀ ਕੋਈ ਸੇਵਾ ਹੋ ਨਹੀਂ ਸਕੀ, ਮੈਂ ਤੁਹਾਡੀ ਕੋਈ ਸੇਵਾ ਕਰ ਨਹੀਂ ਸਕਿਆ, ਤੇ ਮਹਾਰਾਜ ਇਸ ਕਰਕੇ ਮੇਰਾ ਨਾ ਕਈ ਵਾਰੀ ਹਿਰਦਾ ਬੜਾ ਕਾਲਾ ਪੈ ਜਾਂਦਾ ਕਿ ਮੇਰੇ ਨਗਰ ਦੇ ਵਿਚ ਦੀਨ ਦੁਨੀਆਂ ਦੇ ਮਾਲਕ ਅਕਾਲ ਪੁਰਖ ਦਾ ਅਵਤਾਰ ਹੋਇਆ ਤੇ ਮੈਂ ਉਨ੍ਹਾਂ ਦੀ ਸੇਵਾ ਨਹੀਂ ਕਰ ਸਕਿਆ, ਉਨ੍ਹਾਂ ਦੀ ਕੋਈ ਸੇਵਾ ਜੋ ਉਨ੍ਹਾਂ ਦਾ ਹੁਕਮ ਹੋਵੇ ਕਰ ਨਹੀਂ ਸਕਿਆ। ਮਹਾਰਾਜ ਕੋਈ ਫਰਮਾਇਸ਼ ਕਰ ਦਿਓ ਮੈਂ ਸੇਵਾ ਕਰਾਂ, ਕਿਉਂਕਿ ਮੇਰੇ ਮਨ ਦੇ ਵਿਚ ਹਰ ਵੇਲੇ ਚਿੰਤਾ ਲੱਗੀ ਰਹਿੰਦੀ ਹੈ ਕਿ ਮੈਂ ਤੁਹਾਡੀ ਕੋਈ ਸੇਵਾ ਨਹੀਂ ਕਰ ਸਕਿਆ।
ਯਾਰੋ ਤਬ ਹਿਰ ਤੋਂ ਪਗ ਸੁਣੋ ਸੁਣੋ ਬਚੀ ਔਲ ਸਾਵੇ।
ਅੱਜ ਤੁਸੀਂ ਇੱਥੇ ਰਹੋ ਤੇ ਮੈਂ ਤੁਹਾਡੇ ਚਰਨਾਂ ਦੇ ਦਰਸ਼ਨ ਕਰਦਾ ਰਵਾਂ ਔਰ ਕੰਨਾਂ ਨਾਲ ਤੁਹਾਡੇ ਬਚਨ ਸੁਣਦਾ ਰਵਾਂ ਤੇ ਮੇਰਾ ਹਿਰਦਾ ਇੰਨੇ ਨਾਲ ਹੀ ਖੇੜੇ ਚ ਰਹਿਣਾ, ਇੰਨੇ ਨਾਲ ਹੀ ਮੇਰਾ ਹਿਰਦਾ ਵਿਲਾਸ ਕੌਤਕ ਵਿਚ ਵਿਗਾਸ ਵਿਚ ਰਹੇਗਾ।
ਹੇ ਜਗ ਨਾਇਕ ਹੇ ਗਤ ਦਾਇਕ ਹੋ ਸਭ ਲਾਇਕ ਪ੍ਰੇਮ ਰਾਵੇ।
ਹੇ ਜਗਤ ਦੇ ਨਾਇਕ ਹੇ ਮੁਕਤੀ ਦਾਤੇ, ਮਹਾਰਾਜ ਤੁਸੀਂ ਸਰਵ ਪ੍ਰਕਾਰ ਕਰਕੇ ਸਮਰੱਥ ਹੋ ਤੇ ਮਹਾਰਾਜ ਮੇਰੇ ਤੇ ਕਿਰਪਾ ਕਰੋ, ਨਾਲੇ ਤਾਂ ਕੋਈ ਸੇਵਾ ਬਖਸ਼ੋ ਮੈਨੂੰ ਤੇ ਨਾਲੇ ਮੇਰੀਆਂ ਅੱਖਾਂ ਦੇ ਸਾਹਮਣੇ ਰਹੋ। ਮੈਂ ਤਾਂ ਇਹ ਚਾਹੁੰਦਾ ਕਿ ਹਰ ਵੇਲੇ ਮੈਂ ਤੁਹਾਡੇ ਚਰਨਾਂ ਦੇ ਦਰਸ਼ਨ ਕਰਦਾ ਰਵਾਂ ਔਰ ਆਪ ਜੀ ਦੇ ਅੰਮ੍ਰਿਤ ਸਰੂਪ ਬਚਨ ਉਹ ਆਪਣੇ ਕੰਨਾਂ ਨਾਲ ਸੁਣਦਾ ਰਹਾ, ਮੇਰਾ ਮਨ ਬਬੀਹਾ ਬਣਿਆ ਰਹੇ ਤੇ ਤੁਹਾਡੀ ਰਸਨਾ ਤੋਂ ਨਿਕਲੇ ਹੋਏ ਬਚਨਾਂ ਦਾ ਮੀਂਹ ਉਹ ਸਵਾਂਤੀ ਬੂੰਦ ਬਣ ਕੇ ਮੇਰੇ ਇਸ ਬਬੀਹੇ ਰੂਪੀ ਮਨ ਦੇ ਮੂੰਹ ਵਿਚ ਪੈਂਦੇ ਰਹਿਣ। ਮਹਾਰਾਜ ਮੇਰੀ ਤਾਂ ਇੱਛਾ ਹੀ ਇਹ ਹੈ ਕਿ ਮੇਰੇ ਸਾਹਮਣੇ ਆਪ ਜੀ ਪਰੋਖਸ਼ ਰਹੋ ਤੇ ਮੈਂ ਆਪ ਜੀ ਦੇ ਦਰਸ਼ਨ ਕਰਦਾ ਰਹਾ।
ਪੂਰਨ ਰੂਪ ਪਰਾਤਮ ਪਾਵਨ ਸ਼੍ਰੀ ਪਰਮੇਸ਼ਰ ਮੋਦਰ ਸਾਵੇ।
ਤੁਸੀਂ ਪੂਰਨ ਰੂਪ ਹੋ, ਪਰਾਤਮ ਪਾਵਨ ਪਵਿੱਤਰ ਹੋ, ਪਰਮਾਤਮ ਸਰੂਪ ਹੋ ਤੇ ਮਹਾਰਾਜ ਮੈਨੂੰ ਤਾਂ ਪਰਮੇਸ਼ਰ ਸਰੂਪ ਹੀ ਨਜ਼ਰ ਆਉਂਦੇ ਹੋ, ਤੁਹਾਡੇ ਵਿਚ ਤੇ ਪਰਮੇਸ਼ਵਰ ਵਿਚ ਮੈਨੂੰ ਕੋਈ ਭੇਦ ਨਜ਼ਰ ਨਹੀਂ ਆਉਂਦਾ।
ਸ਼੍ਰੀ ਗੁਰ ਆਨੰਦ ਮੈਨ ਪਨੇ ਜਿਮ ਛਾਏ ਸਰੀਰ ਤੇ ਸੰਗ ਹਮਾਰੇ।
ਮਹਾਰਾਜ ਜੀ ਨੇ ਅੱਗੋਂ ਬਚਨ ਕਹੇ, ਰਾਏ ਜੀ ਅਸੀਂ ਕਿਹੜਾ ਦੂਰ ਆ ਤੁਹਾਡੇ ਤੋਂ, ਤੁਸੀਂ ਸਾਡੇ ਨਾਲ ਏਦਾਂ ਹੋ ਜਿੱਦਾਂ ਸਾਡੇ ਸਰੀਰ ਨਾਲ ਸਾਡਾ ਪਰਛਾਵਾਂ ਰਹਿੰਦਾ। ਸਰੀਰ ਦੀ ਛਾਂ ਜਿਵੇਂ ਸਰੀਰ ਤੋਂ ਵੱਖਰੀ ਨਹੀਂ ਨਾ ਹੁੰਦੀ, ਏਦਾਂ ਅਸੀਂ ਵੀ ਤੁਹਾਡੇ ਤੋਂ ਵੱਖਰੇ ਨਹੀਂ, ਤੁਸੀਂ ਸਾਡੇ ਤੋਂ ਵੱਖਰੇ ਨਹੀਂ, ਜਿਵੇਂ ਸਰੀਰ ਦੀ ਛਾਂ ਨਾਲ ਰਹਿੰਦੀ ਹੈ ਏਦਾਂ ਅਸੀਂ ਤੁਹਾਡੇ ਨਾਲ ਹਾਂ।
ਨੀਤ ਰਹੋ ਸਿਰ ਜੀਤ ਕਰੋ ਔਰ ਪ੍ਰੀਤ ਭਰਾ ਸ਼ਰਧਾ ਸੋ ਤੁਮਾਰੇ।
ਰਹਿੰਦੀ ਤੁਹਾਡੇ ਨਾਲ ਹਾਂ ਤੇ ਤੁਸੀਂ ਸਾਡੇ ਨਾਲ ਹੋ, ਆਪਣੇ ਚਿੱਤ ਨੂੰ ਥਿਰ ਕਰੋ, ਟਿਕਾਓ ਇਹਨੂੰ ਤੇ ਹਿਰਦੇ ਵਿਚ ਪ੍ਰੀਤ ਰੱਖੋ ਔਰ ਆਪਣੇ ਹਿਰਦੇ ਨੂੰ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਭਰ ਕੇ ਰੱਖੋ।
ਇਕ ਸੁਪੈ ਪੁਰਮਾਇਸ਼ ਆਇਸ ਜਾਂ ਸਮ ਕੋਏ ਨਾ ਅਨ ਉਦਾਰੇ।
ਮਹਾਰਾਜ ਜੀ ਕਹਿਣ ਲੱਗੇ, ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਅਸੀਂ ਕੋਈ ਫਰਮਾਇਸ਼ ਕਰੀਏ, ਤੁਹਾਨੂੰ ਕੋਈ ਕਹੀਏ ਕੰਮ ਸੇਵਾ ਕਹੀਏ, ਮਹਾਰਾਜ ਕਹਿੰਦੇ ਉਹ ਵੀ ਕੋਈ ਨਹੀਂ, ਜੇ ਸਾਡੀ ਫਰਮਾਇਸ਼ ਵੀ ਹੈ ਕੋਈ ਤਾਂ ਇੱਕ ਅਕਾਲ ਪੁਰਖ ਦੇ ਚਰਣਾਂ ਵਿਚ, ਜੇ ਕੋਈ ਇੱਛਾ ਹੋਵੇਗੀ ਵੀ ਤੇ ਪਰਮੇਸ਼ਰ ਨੂੰ ਕਹਾਂਗੇ, ਅਸੀਂ ਤਾਂ ਉਹਦੇ ਅੱਗੇ ਹੱਥ ਤੱਡਣੇ ਨੇ, ਉਹਨੂੰ ਹੀ ਹੱਥ ਜੋੜ ਕੇ ਕਹਿਣਾ ਹੇ ਪ੍ਰਭੂ ਤੂੰ ਦਾਤਾ ਹੈ। ਅਸਲ ਵਿਚ ਮੇਰੇ ਪਾਤਸ਼ਾਹ ਆਪ ਦਤਾਰ ਨੇ, ਮਾਲਕ ਨੇ ਸਾਰੇ ਸੰਸਾਰ ਦੇ, ਉਹਨਾਂ ਨੂੰ ਕਿਸੇ ਕੋਲ ਫਰਮਾਇਸ਼ ਕਰਨ ਦੀ ਲੋੜ ਹੀ ਨਹੀਂ। ਇਸ ਕਰਕੇ ਕਹਿੰਦੇ ਜੇ ਸਾਡੀ ਫਰਮਾਇਸ਼ ਹੈ ਤਾਂ ਉਸ ਅਕਾਲ ਪੁਰਖ ਕੋਲ, ਜਿਹਦੀ ਆਗਿਆ ਦੇ ਸਮ ਸਾਡੇ ਵਾਸਤੇ ਹੋਰ ਕੁਝ ਨਹੀਂ।
ਹੱਥ ਨਮੇ ਥਾਨੇ ਨੂੰ ਕਰਤਾਰ ਅਧੀਨ ਲਕੋ ਬਿਦ ਸਾਰੇ।
ਜੋ ਕਿਹਾ ਵੀ ਅਸੀਂ ਇੱਥੇ ਰਹੀਏ ਤੁਹਾਡੇ ਸਾਹਮਣੇ, ਇਹ ਸਾਡੇ ਹੱਥ ਨਹੀਂ ਹੈ ਰਾਏ ਬੁਲਾਰ ਜੀ, ਅਸੀਂ ਤਾਂ ਕਰਤਾਰ ਦੇ ਹੱਥ ਆਪਣੀ ਡੋਰੀ ਫੜਾਈ ਹੋਈ ਹੈ ਤੇ ਜਿਵੇਂ ਕਰਤਾ ਪੁਰਖ ਪਰਮੇਸ਼ਰ ਦੀ ਆਗਿਆ ਹੁੰਦੀ ਹੈ ਅਸੀਂ ਉਸੇ ਤਰ੍ਹਾਂ ਕਰਦੇ। ਕਰਤਾਰ ਅਧੀਨ ਲਖੋ ਵਿਧ ਸਾਰੇ, ਜਿੰਨੀਆਂ ਵਿਧੀਆਂ ਨੇ ਸਾਡੀਆਂ ਕਰਤਾਰ ਦੇ ਅਧੀਨ ਨੇ, ਜਿਵੇਂ ਕਰਤਾਰ ਦਾ ਹੁਕਮ, ਜਿਵੇਂ ਕਰਤਾਰ ਦੀ ਮਰਜ਼ੀ, ਉਸ ਦੀ ਮਰਜ਼ੀ ਅਨੁਸਾਰ ਅਸੀਂ ਵਿਚਰਨਾ ਹੈ।
ਰਾਏ ਬੁਲਾਰ ਆਨੰਦ ਮੈਂ ਉਹ ਕਰ ਬੰਧਨ ਕੀ ਨ ਪਦੰਗ ਅਰ ਬਿੰਦੂ।
ਮਹਾਰਾਜ ਜੀ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਆਨੰਦ ਚ ਹੋ ਗਏ, ਹਿਰਦਾ ਆਨੰਦ ਨਾਲ ਭਰ ਗਿਆ ਤੇ ਬੜੇ ਪਿਆਰ ਨਾਲ ਚਰਨ ਕਮਲ ਸਤਿਗੁਰਾਂ ਦੇ ਪਕੜੇ ਔਰ ਵੰਦਨਾ ਕੀਤੀ, ਆਪਣਾ ਭਾਗਾਂ ਭਰਿਆ ਮੱਥਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਰੱਖਿਆ।
ਛੂਟ ਗਏ ਪਵ ਬੰਧਨ ਜਾਤ ਕੇ ਮਤ ਭਇਓ ਮਕਰੰਦ ਮਲਿੰਦੂ।
ਜਿਹਦੇ ਬੰਧਨ ਕੱਟੇ ਗਏ ਨੇ, ਰਾਏ ਬੁਲਾਰ ਦੇ ਬੰਧਨ ਸਤਿਗੁਰਾਂ ਗਿਆਨ ਦੇ ਕੇ ਕੱਟ ਦਿੱਤੇ ਨੇ, ਜਿਨ੍ਹਾਂ ਦੇ ਬੰਧਨ ਨਿਵਿਰਤ ਹੋ ਗਏ ਨੇ ਔਰ ਜਿਨ੍ਹਾਂ ਦੀ ਮਤ ਭੌਰਾ ਬਣ ਗਈ ਆ, ਔਰ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਰੂਪੀ ਮਕਰੰਦ ਦੇ ਉੱਤੇ ਹਰ ਵੇਲੇ ਜੁੜੀ ਰਹਿੰਦੀ ਹੈ, ਜਿਨ੍ਹਾਂ ਦੀ ਮਤ ਵਿਚ ਹਰ ਵੇਲੇ ਮਹਾਰਾਜ ਜੀ ਦੇ ਪਵਿੱਤਰ ਚਰਨ ਵਸਦੇ ਨੇ।
ਲੀਲਾ ਸੂਸ਼ਨ ਹੋਏ ਰਹੋ ਨਿਜ ਰੂਪ ਜੋ ਆਦਰ ਦਾ ਸੁਧ ਬਿੰਦੂ।
ਮਹਾਰਾਜ ਜੀ ਦੇ ਚਰਨਾਂ ਚ ਨਮਸਕਾਰ ਕਰਕੇ ਜਿਹੜਾ ਰਸ ਆਇਆ ਨਾ ਰਾਏ ਬੁਲਾਰ ਨੂੰ, ਉਹ ਰਸ ਲੈ ਕੇ ਰਾਏ ਜੀ ਤਾਂ ਚੁੱਪ ਹੀ ਕਰ ਗਏ ਤੇ ਆਪਣੇ ਨਿਤ ਸ਼ੁੱਧ ਸਰੂਪ ਜਿਹੜਾ ਆਦ ਹੈ ਮੁੱਢ ਹੈ, ਉਸ ਸ਼ੁੱਧ ਸਰੂਪ ਦੇ ਵਿਚ ਰਾਏ ਬੁਲਾਰ ਜੀ ਦੀ ਸੁਰਤ ਜੁੜ ਗਈ।
ਪ੍ਰਾਪਤ ਪੂਰਨ ਸਾ ਸੁਖ ਤੋਂ ਕਮਲਾਨ ਹੋਏ ਗੁਰੂ ਜੋ ਗੋਬਿੰਦ।
ਕਹਿੰਦੇ ਕਿਉਂ ਨਾ ਸੁਖ ਪ੍ਰਾਪਤ ਹੋਵੇ ਉਹਨਾਂ ਨੂੰ ਇਹੋ ਜਿਹਾ ਜਿਹੜੇ ਗੋਬਿੰਦ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਮਲ ਦੇ ਚਿਹਰੇ ਦੇ ਦਰਸ਼ਨ ਕਰਨ ਤੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਨਾ ਹੋਵੇ। ਕਹਿੰਦੇ ਹੋ ਨਹੀਂ ਸਕਦਾ, ਆਨੰਦ ਦੇ ਮੂਲ ਸਤਿਗੁਰਾਂ ਦੇ ਦਰਸ਼ਨ ਕਰਕੇ ਰਾਏ ਬੁਲਾਰ ਜੀ ਦੇ ਹਿਰਦੇ ਚ ਪਰਮ ਆਨੰਦ ਹੋ ਬਣਿਆ। ਜਿਹੜਾ ਆਨੰਦ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਧਰ ਕੇ ਆਇਆ ਨਾ, ਉਹ ਰਸ ਇਹੋ ਜਿਹਾ ਹਿਰਦੇ ਵਿਚ ਆਇਆ ਕਿ ਆਪਣੀ ਜ਼ੁਬਾਨ ਤੋਂ ਹੁਣ ਕੁਝ ਬੋਲੇ ਨਹੀਂ, ਚੁੱਪ ਰਹਿ ਕੇ ਉਸ ਰਸ ਨੂੰ ਆਪਣੇ ਅੰਤਰ ਆਤਮੇ ਮਾਣ ਰਹੇ ਨੇ।
ਕਰਨਾ ਬੋ ਕੀ ਨਿਹਾਲ ਕਰਿਓ ਕੋਈ।
ਮਹਾਰਾਜ ਜੀ ਨੇ ਬੜੀ ਕਰੁਣਾ ਕੀਤੀ ਰਾਏ ਬੁਲਾਰ ਜੀ ਤੇ, ਬੜੀ ਕਿਰਪਾ ਕੀਤੀ ਤੇ ਰਾਏ ਬੁਲਾਰ ਨੂੰ ਵੀ ਕੋਈ ਮਹਾਰਾਜ ਜੀ ਤੋਂ ਜ਼ਿਆਦਾ ਪਿਆਰਾ ਨਹੀਂ, ਉਹਦੇ ਅੰਦਰ ਵੀ ਸਿਰਫ ਜੇ ਪਿਆਰ ਹੈ ਤਾਂ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ। ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਜ਼ਿਆਦਾ ਅਧਿਕ ਪਿਆਰਾ ਰਾਏ ਬੁਲਾਰ ਨੂੰ ਹੋਰ ਕੁਝ ਵੀ ਪ੍ਰਤੀਤ ਨਹੀਂ ਹੁੰਦਾ।
ਪੁਨ ਹੋਏ ਵਿਦਾ ਤੈ ਤੇ ਉਤ ਸ੍ਰੀ ਗੁਰ ਆਏ ਗਏ ਕਰ ਜਮਨ ਹੋਈ।
ਰਾਏ ਬੁਲਾਰ ਨਾਲ ਵਾਰਤਾਲਾਪ ਕਰਕੇ ਬਚਨ ਬਿਲਾਸ ਕਰਕੇ ਇਹਨਾਂ ਨੂੰ ਰਾਤ ਪੈ ਗਈ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਰਾਤ ਹੋਈ ਤੇ ਰਾਤ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਘਰ ਆਪਣੇ ਮਹਿਲਾਂ ਵਿਚ ਆਪਣੇ ਮੰਦਰਾਂ ਵਿਚ ਆ ਗਏ।
ਪਿਛੜਿਓ ਨਾ ਚਾਹੇ ਕੱਚ ਹੱਥ ਨਹੀਂ ਨਿਜ ਜਾਂ ਬਿਦ ਸੋਟੇ ਗਰੋਪ ਅਲੋਈ।
ਵਿਛੜਨਾ ਨਹੀਂ ਚਾਹੁੰਦੇ ਰਾਏ ਬੁਲਾਰ ਜੀ ਕਿ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਰਹਿਣ ਪਰ ਹੱਥ ਵਿਚ ਕੁਝ ਨਹੀਂ ਜਿਹਦੇ ਨਾਲ ਸਤਿਗੁਰੂ ਜੀ ਨੂੰ ਰੋਕ ਸਕਣ, ਮਹਾਰਾਜ ਜੀ ਨੂੰ ਰੱਖ ਸਕਣ, ਆਪਣੇ ਹੱਥ ਵਸ ਵਿਚ ਨਹੀਂ ਨਾ ਹੈ ਕੁਝ ਤੇ ਵਿਛੜਨਾ ਤਾਂ ਨਹੀਂ ਚਾਹੁੰਦੇ ਰਾਏ ਬੁਲਾਰ ਜੀ, ਪਰ ਜਿਸ ਦੇ ਕੋਲ ਕੇਵਲ ਤਾਂ ਕੇਵਲ ਇੱਕ ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਬਣੀ ਹੋਈ ਹੈ।
ਯਾ ਬਿਦ ਸੋ ਟਿਗ ਰੂਪੇ ਅਲੋਈ ਕਰ ਧਿਆਨ ਲਿਓ ਹੋਰ ਤਾਂ ਚਿੰਨ ਮੈਂ ਸੁੱਟ ਧੋਵ ਕੀਓ ਨਿਤ ਬਾਤਰ ਤੋਈ।
ਰੋਕ ਤਾਂ ਨਹੀਂ ਸਕਦੇ ਪਰ ਜਿਹੜੀ ਮੂਰਤ ਉਸ ਵੇਲੇ ਵੇਖੀ ਨਾ ਸ਼ਾਮ ਦੇ ਸਮੇਂ ਜਦੋਂ ਮਹਾਰਾਜ ਜੀ ਗਏ, ਉਹ ਮੂਰਤ ਨੂੰ ਆਪਣੇ ਹਿਰਦੇ ਵਿਚ ਧਰੁਵ ਕਹਿੰਦੇ ਨੇ ਪੱਕਾ ਕਰਨ ਨੂੰ, ਉਹ ਮੂਰਤ ਪੱਕੀ ਬਣਾ ਕੇ ਆਪਣੇ ਹਿਰਦੇ ਚ ਵਸਾ ਲਈ ਮਹਾਰਾਜ ਵੀ ਹੁਣ ਇਹਨਾਂ ਨੇ ਚਲਿਆ ਜਾਣਾ, ਇਹ ਮੂਰਤ ਮੇਰੇ ਹਿਰਦੇ ਚ ਵਸੀ ਰਹੇ। ਇਹੋ ਜੀ ਮੂਰਤ ਮਹਾਰਾਜ ਜੀ ਦੀ ਸੋਹਣੀ ਉਹ ਰਾਏ ਬੁਲਾਰ ਜੀ ਨੇ ਆਪਣੇ ਹਿਰਦੇ ਵਿਚ ਰਾਤ ਦਿਨ ਲਈ ਵਸਾ ਲਈ, ਅੱਠੇ ਪਹਿਰ ਹੀ ਉਸ ਮੂਰਤ ਵਿਚ ਰਾਏ ਬੁਲਾਰ ਜੀ ਦੀ ਲਿਵ ਜੁੜੀ ਰਹਿੰਦੀ ਹੈ, ਸੁਰਤ ਜੁੜੀ ਰਹਿੰਦੀ ਹੈ।
ਕਾਲੂ ਲਾਲੂ ਰਾਏ ਨੇ ਸਮਝਾਏ ਬੋ ਪਾਤ।
ਮਹਿਤਾ ਕਾਲੂ ਜੀ ਨੇ, ਚਾਚਾ ਲਾਲੂ ਜੀ ਨੇ, ਰਾਏ ਬੁਲਾਰ ਜੀ ਨੇ ਬੜੇ ਪ੍ਰਕਾਰ ਦੀਆਂ ਦਲੀਲਾਂ ਤਰਕਾਂ ਦੇ ਕੇ ਗੁਰੂ ਨਾਨਕ ਸਾਹਿਬ ਨੂੰ ਰੱਖਣਾ ਚਾਹਿਆ ਵੀ ਕਿਸੇ ਤਰੀਕੇ ਰਹਿ ਜਾਣ, ਇਹ ਸਾਡੀ ਗੱਲ ਮੰਨ ਲੈਣ।
ਸ੍ਰੀ ਨਾਨਕ ਪੂਰਨ ਪੁਰਖ ਪਰਮੇਸ਼ਰ ਬਖਿਆਤ।
ਰਾਏ ਬੁਲਾਰ ਨੇ ਗੱਲ ਸਮਝਾ ਦਿੱਤੀ ਚਾਚੇ ਲਾਲੂ ਤੇ ਪਿਤਾ ਮਹਿਤਾ ਕਾਲੂ ਜੀ ਨੂੰ ਕਿ ਤੁਸੀਂ ਜਿਨ੍ਹਾਂ ਨੂੰ ਕੇਵਲ ਆਪਣਾ ਸਰਬੰਧੀ ਪੁੱਤਰ ਜਾਣਦੇ ਹੋ ਉਹ ਦੀਨ ਦੁਨੀਆਂ ਦੇ ਮਾਲਕ ਪੂਰਨ ਪੁਰਖ ਪਰਮੇਸ਼ਵਰ ਪ੍ਰਗਟ ਹੀ ਨੇ, ਉਹ ਅਕਾਲ ਪੁਰਖ ਨੇ, ਤੁਸੀਂ ਕੇਵਲ ਉਹਨਾਂ ਨੂੰ ਆਪਣਾ ਪੁੱਤਰ ਰੂਪ ਕਰਕੇ ਨਾ ਵੇਖੋ।
ਪੁੰਨ ਵਡੇ ਪੂਰਵ ਜਨਮ ਕੀਨੇ ਤੁਮਨੇ ਕੋਏ।
ਇਹ ਮੈਂ ਤਾਂ ਕਾਲੂ ਜੀ, ਤੁਹਾਡੇ ਕੋਈ ਪੁੰਨ ਕਰਮ ਨੇ ਪੂਰਵਲੇ ਜਨਮਾਂ ਦੇ, ਚੰਗੇ ਭਾਗ ਨੇ ਕਿ ਤੁਹਾਡੇ ਘਰ ਅਕਾਲ ਪੁਰਖ ਦਾ ਅਵਤਾਰ ਹੋਇਆ, ਇਹ ਤੁਹਾਡੇ ਚੰਗੇ ਭਾਗਾਂ ਸਦਕਾ।
ਜਿਸ ਫਲ ਤੇ ਅਸ ਸੁਤ ਭਇਓ ਸਹਿਜੇ ਸ਼ੁਭ ਗਤ ਹੋਏ।
ਜਿਨ੍ਹਾਂ ਚੰਗੇ ਕਰਮਾਂ ਦੇ ਪੁੰਨ ਪ੍ਰਤਾਪ ਸਦਕਾ, ਪੁੰਨ ਫਲ ਸਦਕਾ ਤੁਹਾਡੇ ਘਰ ਇਹੋ ਜਿਹੇ ਪੁੱਤਰ ਦੀ ਸਹਿਜੇ ਪ੍ਰਾਪਤੀ ਹੋਈ ਹੈ, ਤੁਹਾਨੂੰ ਇਹੋ ਜਿਹੇ ਪੁੱਤਰ ਦਾ ਪ੍ਰਕਾਸ਼ ਹੋਇਆ, ਜਿਸ ਦੇ ਦਰਸ਼ਨ ਕਰਕੇ ਸ਼ੁਭ ਗਤੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਐਸੇ ਅਕਾਲ ਪੁਰਖ ਦਾ ਅਵਤਾਰ ਤੁਹਾਡੇ ਘਰ ਹੋਇਆ। ਇਹ ਮਹਿਤਾ ਕਾਲੂ ਜੀ, ਤੁਹਾਡੇ ਪੂਰਵਲੇ ਜਨਮਾਂ ਦੇ ਕੋਈ ਚੰਗੇ ਭਾਗ ਜਾਗੇ ਨੇ।
ਧੰਨ ਧੰਨ ਪੁੰਨ ਧੰਨ ਤੁਮ ਕੁਲ ਉਧਾਰ ਸਭ ਕੀਨ।
ਮਹਿਤਾ ਜੀ, ਮੇਰੇ ਸਾਹਿਬ ਤਾਂ ਧੰਨ ਹਨ, ਪਰ ਮੈਂ ਕਹਿੰਦਾ ਤੁਸੀਂ ਵੀ ਧੰਨ ਹੋ, ਧੰਨ ਹੋ ਮਹਿਤਾ ਕਾਲੂ ਜੀ, ਤੁਸੀਂ ਧੰਨ ਹੋ, ਧੰਨ ਹੋ ਮਾਤਾ ਤ੍ਰਿਪਤਾ ਜੀ, ਧੰਨ ਹੋ, ਤੁਹਾਡੀ ਕੁਲ ਧੰਨ ਹੈ। ਜਿਸ ਕੁਲ ਦੇ ਵਿਚ ਮੇਰੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ, ਔਰ ਤੁਹਾਡੀ ਸਾਰੀ ਕੁਲ ਉਧਾਰ ਕੇ ਰੱਖ ਦਿੱਤੀ ਹੈ।
ਹਿਰਦੈ ਨ ਪਰਮੋ ਤਨਕ ਪਰ ਤੇ ਜਗ ਬੰਧਨ ਹੀਨ।
ਤੁਹਾਡੇ ਬੇਦੀਆਂ ਦੀ ਕੁਲ ਦੇ ਵਿਚ ਅਵਤਾਰ ਲੈ ਕੇ ਬੇਦੀ ਕੁਲ ਉਧਾਰ ਦਿੱਤੀ ਹੈ ਮਹਾਰਾਜ ਜੀ ਨੇ, ਤੇ ਹਿਰਦੇ ਵਿਚ ਤਨਕ ਮਾਤਰ ਵੀ ਭਰਮ ਨਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਜਗਤ ਦੇ ਬੰਧਨਾਂ ਤੋਂ ਨਿਰਾਲੇ ਨੇ, ਉਨ੍ਹਾਂ ਨੂੰ ਇਹ ਬੰਧਨ ਨਹੀਂ ਕੁਝ ਵਿਆਪਦੇ, ਇਹ ਬੰਧਨ ਉਨ੍ਹਾਂ ਤੇ ਕੁਝ ਜ਼ੋਰ ਨਹੀਂ ਪਾਉਣ ਵਾਲੇ, ਇਸ ਕਰਕੇ ਉਨ੍ਹਾਂ ਨੂੰ ਤੁਸੀਂ ਨਿਰੰਕਾਰ ਰੂਪ ਕਰਕੇ ਹੀ ਜਾਣੋ।
ਸੂਰ ਠਾਸ ਚਿਤ ਕੀ ਚਿੰਤਾ ਬੇਦਾਰ ਕਰੋ ਕਾਜ ਨਿਜ ਸਦਨ ਕੋ।
ਇਹ ਮਹਿਤਾ ਜੀ, ਆਪਣੇ ਚਿਤ ਦੀ ਚਿੰਤਾ ਛੱਡੋ ਜਿਹੜੀ ਹੁਣ ਤੁਸੀਂ ਰੱਖੀ ਹੋਈ ਹੈ, ਤੇ ਚਿਤ ਦੀ ਚਿੰਤਾ ਤਿਆਗ ਕੇ ਆਪਣੇ ਘਰ ਦੇ ਕੰਮ ਕਾਰ ਕਰੋ।
ਲਖੋ ਸਤਿ ਅਵਤਾਰ ਤੇਰਾ ਕਨ ਕੇ ਕਰ ਨਹੀਂ।
ਉਹ ਤਾਂ ਸਤ ਅਕਾਲ ਪੁਰਖ ਦਾ ਅਵਤਾਰ ਨੇ, ਤੇ ਕਿਸੇ ਦੇ ਹੱਥ ਚ ਤਾਕਤ ਨਹੀਂ ਕਿ ਕੋਈ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਆਪਣੀ ਤਾਕਤ ਨਾਲ ਰੱਖ ਸਕੇ, ਕਿਸੇ ਦੇ ਹੱਥ ਚ ਨਹੀਂ, ਨਾ ਸਾਡੇ ਹੱਥ ਹੈ ਨਾ ਤੁਹਾਡੇ ਹੱਥ ਹੈ, ਤੁਹਾਡਾ ਭਰਮ ਹੈ ਕਿ ਮੈਂ ਉਨ੍ਹਾਂ ਨੂੰ ਰੱਖ ਸਕਦਾ, ਨਹੀਂ, ਉਹ ਤਾਂ ਆਪ ਨਿਰੰਕਾਰ ਆਪਣੀ ਸਵੈ ਇੱਛਾ ਨਾਲ ਵਿਚਰਦੇ ਨੇ, ਕਿਸੇ ਦੇ ਅਧੀਨ ਨਹੀਂ ਹਨ, ਇਸ ਕਰਕੇ ਤੁਸੀਂ ਚਿੰਤਾ ਤਿਆਗ ਕੇ ਆਪਣੇ ਘਰ ਦੇ ਕੰਮ ਕਾਰ ਕਰੋ, ਉਨ੍ਹਾਂ ਦੀ ਫਿਕਰ ਨਾ ਕਰੋ।
ਸਵਈਆ ਤੀਰਥ ਹਰੀ ਸੁਨ ਆਏ ਗਏ ਕਰ ਭੋਜਨ ਕੇ ਤੁਮਤ ਬੁਲਾਵੇ।
ਇਦਾਂ ਦਾ ਧੀਰਜ ਧਾਰ ਕੇ ਪਿਤਾ ਜੀ ਹੋਣੀ ਵਾਪਸ ਆਪਣੇ ਘਰ ਆ ਗਏ, ਤੇ ਮਾਤਾ ਜੀ ਨੇ ਸਤਿਗੁਰੂ ਜੀ ਨੂੰ ਭੋਜਨ ਛਕਣ ਲਈ ਬੁਲਾਇਆ।
ਆਵੋ ਤਾਤੇ ਚੋਟ ਕੇ ਗਮਨੇ ਟਿਗ ਮਤ ਆਰ ਕੋਖਾ ਮੈਂ।
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਜਦੋਂ ਸੱਦਦੇ ਸਨ ਉਸੇ ਵੇਲੇ ਉੱਠ ਕੇ ਆ ਜਾਣਾ, ਤੇ ਜਿਵੇਂ ਮਾਤਾ ਜੀ ਨੇ ਪ੍ਰਸ਼ਾਦਾ ਪਾਣੀ ਜੋ ਤਿਆਰ ਕਰਨਾ, ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੋਲ ਬੈਠ ਕੇ ਛਕਣਾ।
ਕੀਰਤ ਹੈ ਕਮਲਾਨਨ ਕੋ ਸੁਖ ਪਾਏ ਹਿਰਦੈ ਜਨਨੀ ਬਲ ਜਾਵੇ।
ਮਹਾਰਾਜ ਜੀ ਦੇ ਕਮਲ ਦੇ ਚਿਹਰੇ ਨੂੰ ਮਾਤਾ ਜੀ ਵੇਖ ਰਹੇ ਨੇ, ਤੇ ਵੇਖ ਵੇਖ ਕੇ ਆਪਣੇ ਸਪੁੱਤਰ ਦੇ ਸੋਹਣੇ ਚਿਹਰੇ ਨੂੰ ਮਾਤਾ ਜੀ ਬਲਿਹਾਰ ਜਾਂਦੇ ਨੇ, ਵਾਰੇ ਵਾਰੇ ਜਾਂਦੇ ਨੇ।
ਤਾਤ ਨਾ ਜੋਰ ਹਮਾਰੇ ਚਲੇ ਕੁਝ ਆਪ ਕਰੋ ਬਿਦ ਜੋ ਮਨ ਬਾਵੇ।
ਕਹਿਣ ਲੱਗੇ, ਹੇ ਪੁੱਤਰ ਜੀ, ਸਾਡਾ ਤਾਂ ਕੋਈ ਜ਼ੋਰ ਨਹੀਂ ਤੁਹਾਡੇ ਤੇ, ਨਾਲੇ ਪ੍ਰਸ਼ਾਦਾ ਚਕਾਰੇ ਨਾਲ ਕਹਿੰਦੇ ਸਾਡਾ ਕੋਈ ਜ਼ੋਰ ਨਹੀਂ ਤੁਹਾਡੇ ਤੇ, ਹੁਣ ਤੁਸੀਂ ਆਪਣੀ ਮਰਜ਼ੀ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ, ਮੈਂ ਤੁਹਾਨੂੰ ਹੁਣ ਕੁਝ ਨਹੀਂ ਆਖਣਾ।
ਦੋਹੇਰਾ ਕਿਰਪਾ ਦ੍ਰਿਸ਼ਟ ਕਰ ਬਚਨ ਸ਼ੁਭ ਕਹਿ ਕਹਿ ਹਨ ਅਗਿਆਨ।
ਕਿਰਪਾ ਨਿਧ ਪਾਤਸ਼ਾਹ ਨੇ ਜਦੋਂ ਵੇਖਿਆ ਨਾ ਵੀ ਮਾਂ ਦੇ ਮਨ ਚ ਬਹੁਤੀ ਮਮਤਾ ਮੋਹ ਦੀ ਬਿਰਤੀ ਜਾਗੀ ਹੋਈ, ਬੜੇ ਦੁਖੀ ਹੋਣਗੇ, ਪਾਤਸ਼ਾਹ ਨੇ ਫਿਰ ਆਪਣੀ ਮਾਂ ਦੇ ਉਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ।
ਸ੍ਰੀ ਬੰਧਨ ਜਗ ਮਿਟ ਗਏ ਪਈ ਯੋਗ ਨਿਰਬਾਨ।
ਜਗਤ ਦੇ ਬੰਧਨ ਪਏ ਸਨ ਨਾ ਮਾਂ ਤ੍ਰਿਪਤਾ ਨੂੰ ਮੋਹ ਦੇ ਬੰਧਨ, ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖਣ ਮਾਤਰ ਨਾਲ ਹੀ ਉਹ ਬੰਧਨ ਦੂਰ ਹੋ ਗਏ, ਹੁਣ ਮਾਤਾ ਨੂੰ ਮੋਹ ਨਹੀਂ ਰਿਹਾ, ਮੋਹ ਦੀ ਜਿਹੜੀ ਬਿਰਤੀ ਸੀ ਨਾ ਇਕਦਮ ਸਤਿਗੁਰਾਂ ਨੇ ਦੂਰ ਕਰ ਦਿੱਤੀ, ਉਹ ਮਮਤਾ ਇਕਦਮ ਦੂਰ ਕਰਕੇ ਜਗਾ ਦਿੱਤਾ, ਹਿਰਦਾ ਚੇਤਨਤਾ ਅੰਦਰ ਜਗਾ ਦਿੱਤੀ।
ਮਤ ਕੋ ਦੇ ਸੰਤੋਖੀ ਉੱਠੇ ਪੁਨ ਤਾਤ ਆਇਓ ਕਹਿ ਕਹਿ ਸਮਝਾਵੇ।
ਮਾਤਾ ਨੂੰ ਧੀਰਜ ਦੇ ਕੇ ਏਦਾਂ ਸੰਤੋਖ ਦੇ ਕੇ ਉੱਠੇ ਸਤਿਗੁਰੂ ਜੀ, ਇਨੇ ਨੂੰ ਪਿਤਾ ਜੀ ਆ ਗਏ, ਉਹ ਆ ਕੇ ਸਮਝਾਉਣ ਲੱਗ ਪਏ।
ਜਾਨੋ ਜਿਉ ਕਰੀਏ ਨਿਜ ਕਾਰਜ ਮੋਕੇ ਨੂੰ ਕਬ ਲੋਭਨ ਆਵੇ।
ਪਿਤਾ ਜੀ ਨੇ ਵੀ ਇਹੀ ਗੱਲ ਆਖੀ, ਹੇ ਪੁੱਤਰ ਜੀ ਹੁਣ ਜੋ ਮਰਜ਼ੀ ਕਰੋ, ਮੈਂ ਕਦੋਂ ਤੱਕ ਤੁਹਾਨੂੰ ਕੀ ਕਹਾਂਗਾ, ਕਦੋਂ ਤੱਕ ਹੁਣ ਤੁਹਾਨੂੰ ਕੁਝ ਆਖਦਾ ਰਹਾਂਗਾ।
ਇੱਕ ਤੂੰ ਤਾਤ ਹੋ ਤੋ ਅਮਰੇ ਕਰ ਛੋਰ ਚੱਲੇ ਕਿਉਂ ਮਨ ਬਾਵੇ।
ਉਹ ਇੱਕ ਤੁਸੀਂ ਸਾਡੇ ਪੁੱਤਰ ਹੋ ਤੇ ਤੁਸੀਂ ਵੀ ਛੱਡ ਕੇ ਚੱਲੇ ਹੋ, ਇਹ ਗੱਲ ਬਣਦੀ ਤਾਂ ਨਹੀਂ, ਪਰ ਤੁਹਾਡੀ ਮਰਜ਼ੀ ਹੈ, ਹੁਣ ਤੁਸੀਂ ਜੋ ਮਰਜ਼ੀ ਕਰੋ।
ਹੋਰ ਕਹਿਬੋ ਪੰਥਨ ਕੋ ਬਚ ਧਾਮ ਰਹਿ ਦਾ ਬਿਰਮਾਵੇ।
ਹੋਰ ਵੀ ਕਈ ਗੱਲਾਂ ਪਿਤਾ ਜੀ ਹੋਣਾ ਨੇ ਕਹੀਆਂ ਵੀ ਕਿਸੇ ਤਰੀਕੇ ਨਾਨਕ ਜੀ ਘਰ ਚ ਰਹਿ ਜਾਣ।
ਦੇਖ ਦਇਆ ਦ੍ਰਿਸ਼ਟੀ ਪਿਤ ਕੀ ਦਿਸ਼ ਮੋਹਨਿਓ ਉਪਮਾ ਫਲ ਆਈ।
ਮਹਾਰਾਜ ਜੀ ਨੇ ਦਇਆ ਦ੍ਰਿਸ਼ਟੀ ਕਰਕੇ ਪਿਤਾ ਜੀ ਵੱਲ ਵੇਖਿਆ ਤੇ ਉਹਨਾਂ ਦਾ ਵੀ ਮੋਹ ਦੂਰ ਕਰ ਦਿੱਤਾ। ਪਿਤਾ ਜੀ ਦੇ ਅੰਦਰ ਵੀ ਜਿਹੜੀ ਮੋਹ ਦੀ ਬਿਰਤੀ ਸੀ, ਮੋਹ ਦੀਆਂ ਕਨਾਤਾਂ ਤਣੀਆਂ ਹੋਈਆਂ ਸਨ, ਇਕਦਮ ਕਿਰਪਾ ਦ੍ਰਿਸ਼ਟੀ ਕੀਤੀ ਤੇ ਮੋਹ ਦੂਰ ਹੋ ਗਿਆ। ਤੇ ਏਦਾਂ ਦੀ ਉਪਮਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੇ ਮਨ ਚ ਆਉਂਦੀ ਹੈ।
ਜਿਉ ਬੈਰੀ ਖੱਗ ਤੋਂ ਚਪਟਾ ਦਬਾਏ ਕਹਿ ਦੇ ਤੇ ਨਹੀਂ ਉਕਸਾਏ।
ਜਿਵੇਂ ਬੈਰੀ ਹੁੰਦੀ ਹੈ ਨਾ ਇੱਕ ਬਾਜ, ਇਹੋ ਜੀ ਬੈਰੀ ਸ਼ਿਕਾਰੀ ਪੰਛੀ ਆ ਵੀ ਜਿਹੜੇ ਪੰਛੀ ਨੂੰ ਦਬ ਲਏ ਨਾ ਮੁੜ ਕੇ ਉਹਨੂੰ ਜੀਵਨ ਨਹੀਂ ਦਿੰਦੇ। ਕਹਿੰਦੇ ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਇਹੋ ਜੀ ਬੈਰੀ ਬਾਜ ਵਾਂਗੂ ਕਿ ਮੋਹ ਰੂਪੀ ਪੰਛੀ ਨੂੰ ਪਿਤਾ ਜੀ ਦੇ ਅੰਦਰੋਂ ਮਾਰ ਕੇ ਰੱਖ ਦਿੱਤਾ। ਰਿਹਾ ਹੀ ਨਹੀਂ,
ਸ਼ਾਂਤ ਪਈ ਮਨ ਫੇਰ ਕਯੋ ਨੈ ਤੂਸ਼ਨ ਹੋਏ ਰਹੋ ਸੁਖ ਪਾਈ।
ਪਿਤਾ ਜੀ ਦਾ ਹੁਣ ਮਨ ਸ਼ਾਂਤ ਹੋ ਗਿਆ, ਚੁੱਪ ਕਰ ਗਏ, ਹੁਣ ਕੁਝ ਨਹੀਂ ਬੋਲੇ, ਇਹੋ ਜਿਹਾ ਸੁਖ ਅੰਦਰੋਂ ਹੀ ਪ੍ਰਾਪਤ ਹੋਇਆ।
ਹੋ ਡਰੇ ਪਰਿਅੰਕ ਕੇ ਉੱਪਰ ਸ੍ਰੀ ਗੁਰੂ ਨਾਨਕ ਜੀ ਗਤ
ਦਾਏ। ਤੇ ਆਪ ਬਿਰਾਜ ਗਏ ਨੇ, ਰਾਤਰੀ ਦਾ ਸਮਾਂ ਹੈ, ਪਿਤਾ ਤੇ ਮਾਤਾ ਜੀ ਦੋਵਾਂ ਦਾ ਹਾਲੇ ਮੋਹ ਦੂਰ ਕੀਤਾ, ਬ੍ਰਹਮ ਗਿਆਨ ਦਾ ਹਾਲੇ ਸਮਾਂ ਹੋਣਾ ਹੈ, ਉਹ ਵੀ ਕਥਾ ਅੱਗੇ ਪ੍ਰਕਰਣਾ ਵਿਚ ਆਵੇਗੀ ਜਦੋਂ ਉਦਾਸੀ ਕਰਕੇ ਆਉਂਦੇ ਨੇ। ਤੇ ਮੋਹ ਦੂਰ ਕੀਤਾ ਵੀ ਮੋਹ ਕਰਕੇ ਸਾਡੇ ਪਿੱਛੋਂ ਵਿਛੋੜੇ ਵਿਚ ਰੋਣ ਨਾ, ਉਹ ਮੋਹ ਦੀਆਂ ਕਨਾਤਾਂ ਦੂਰ ਕਰਕੇ ਜਿਵੇਂ ਮੇਰੇ ਪਾਤਸ਼ਾਹ ਨੇ ਚੱਲਣ ਦੀ ਤਿਆਰੀ ਕੀਤੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਵਾਹਿਗੁਰੂ 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 ਵਾਹਿ